ਸਤਿਗੁਰੂ ਜੀ ਦੇ ਪੰਜਾਂ ਪਿਆਰਿਆਂ ਚੋਂ ਪ੍ਰਮੁੱਖ ਪਿਆਰੇ ਪਿਆਰੇ ਭਾਈ ਦਇਆ ਸਿੰਘ ਜੀ ਸਿੰਘਾਂ ਨੂੰ ਖਾਲਸੇ ਪੰਥ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਜੋ ਗੁਰਮਤਿ ਦੀ ਰਹਿਣੀ ਬਹਿਣੀ ਉਹ ਵੀ ਨਾਲ ਨਾਲ ਦੱਸ ਰਹੇ ਹਨ ਅਤੇ ਜੋ ਸ਼ਾਸਤਰਾਂ ਵਿੱਚ ਵੇਦਾਂ ਵਿੱਚ ਯੋਗ ਸ਼ਾਸਤਰ ਵਿੱਚ ਉਹਨਾਂ ਦੇ ਸਿਧਾਂਤ ਵਰਣਨ ਕੀਤੇ ਨੇ ਉਹ ਵੀ ਨਾਲ ਨਾਲ ਦੱਸ ਰਹੇ ਨੇ। ਯੋਗ ਦੇ 8 ਅੰਗ ਦੱਸੇ ਹਨ ਕਿ ਯਮ ਕੀ ਹੈ, ਨੇਮ ਕੀ ਹੈ, ਪ੍ਰਾਣਾਯਾਮ ਕੀ ਹੈ, ਪ੍ਰਤੀਹਾਰ ਕੀ ਹੈ, ਆਸਣ ਕੀ ਹੈ, ਧਾਰਨਾ ਕੀ ਹੈ, ਧਿਆਨ ਕੀ ਹੈ, ਸਮਾਧੀ ਕੀ ਹੈ। ਔਰ ਉੱਥੇ ਨਾਲ ਉਤਪਤੀ, ਸਥਿਤੀ ਔਰ ਪਰਲੋ, ਇਹਨਾਂ ਤਿੰਨਾਂ ਦਾ ਵੀ ਜ਼ਿਕਰ ਕੀਤਾ। ਇੱਕ ਗਿਆਨ ਪਰਲੋ ਦਾ ਜ਼ਿਕਰ ਕੀਤਾ ਜੋ ਬ੍ਰਹਮ ਗਿਆਨੀ ਦੇ ਹਿਰਦੇ 'ਚ ਰਹਿੰਦੀ ਹੈ। ਜਦੋਂ ਗਿਆਨ ਪਰਲੋ ਹੁੰਦੀ ਉਦੋਂ ਸਾਰੇ ਸੰਸਾਰ ਦਾ ਭਾਵ ਹੋ ਜਾਂਦਾ। ਜਿਵੇਂ ਰੱਸੀ ਦੇ ਗਿਆਨ ਦੇ ਨਾਲ ਸੱਪ ਚਲਾ ਜਾਂਦਾ, ਇੱਦਾਂ ਯਥਾਰਥ ਬ੍ਰਹਮ ਦੇ ਗਿਆਨ ਨਾਲ ਸਾਰਾ ਸੰਸਾਰ ਚਲਾ ਜਾਂਦਾ, ਉਹਨੂੰ ਗਿਆਨ ਪਰਲੋ ਕਹਿੰਦੇ ਹਨ। ਹੁਣ ਅੱਜ ਦੇ ਪ੍ਰਸੰਗ ਵਿੱਚ ਭਾਈ ਸਾਹਿਬ ਜੀ ਨੇ ਜੋ ਗੁਰਮਤਿ ਦੀ ਖੇਡ ਹੈ ਉਹਦਾ ਵਰਣਨ ਕਰਨਾ ਕਿ ਗੁਰਮਤਿ ਦੀ ਖੇਡ ਵਿੱਚ ਗੁਰੂ ਦਾ ਸਰੂਪ ਕੀ ਹੈ, ਸਿੱਖ ਦਾ ਸਵਰੂਪ ਕੀ ਹੈ, ਉਪਦੇਸ਼ ਕਿਸ ਨੂੰ ਕਹਿੰਦੇ ਹਨ। ਇਸੇ ਤਰ੍ਹਾਂ ਅੱਗੇ ਵਰਣ ਵੰਡ ਦੀ ਜਿਹੜੀ ਖੇਡ ਦੱਸੀ ਜਾਂਦੀ ਹੈ ਉਹ ਗੁਰਮਤਿ ਵਿੱਚ ਕੀ ਹੈ ਅਤੇ ਜਿਹੜੇ ਭਾਰਤੀ ਸਾਹਿਤ ਦੇ ਗ੍ਰੰਥ ਨੇ ਉਹਨਾਂ ਵਿੱਚ ਵਰਣ ਵੰਡ ਬਾਰੇ ਕੀ ਲਿਖਿਆ ਹੈ, ਇਹ ਸਾਰੇ ਬਚਨ ਅੱਜ ਦੇ ਪ੍ਰਸੰਗ ਵਿੱਚ ਆ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਗੁਰੂ ਨਾਨਕ ਸਾਹਿਬ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਔਰ ਗੁਰੂ ਕੇ ਖਾਲਸੇ ਪੰਥ ਦੇ ਸਮੁੱਚੇ ਇਹ ਦੁਆਦਸ ਰੂਪ ਹਨ ਗੁਰੂ ਖਾਲਸਾ ਜੀ। ਇਹ ਸਾਰੇ ਦੁਆਦਸ ਰੂਪ ਗੁਰੂ ਨਾਨਕ ਸਾਹਿਬ ਦੇ ਸਵਰੂਪ ਹਨ। ਗ੍ਰੰਥ ਪੰਥ ਖਾਲਸ ਵਰਤੰਤਾ ਮੌਜੂਦਾ ਸਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਗੁਰੂ ਪੰਥ ਵਿੱਚ ਸਤਿਗੁਰਾਂ ਦੀ ਜੋਤ ਵਰਤ ਰਹੀ ਹੈ। ਤੋ ਦੁਆਦਸ ਭਾਨ ਮਹਾਰਾਜ ਕਲਗੀਧਰ ਨੇ ਸਰਬਲੋ ਗ੍ਰੰਥ ਦੇ ਵਿੱਚ ਇਹ ਲਿਖਿਆ ਵੀ ਦੁਆਦਸ ਭਾਨ, ਯਾਨੀ ਕਿ ਇਹ 12 ਸੂਰਜ ਨੇ ਇਸ ਧਰਤੀ 'ਤੇ ਜੋ ਚੜ੍ਹੇ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਖਾਲਸੇ ਪੰਥ ਤੱਕ। ਤੋ 12 ਦੇ 12 ਸਰੂਪਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਦਿਆਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਉਂਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਗੁਰੂ ਈਸ਼ਰ ਮੂਰਤ ਗਿਆਨ ਕੀ, ਸਿੱਖ ਸੰਸਾਰ ਤੇ ਪਾਰ।
ਗੁਰੂ ਕੀ ਹੈ, ਗੁਰੂ ਦਾ ਸਰੂਪ ਕੀ ਹੈ ਉਹ ਦੱਸਣ ਲੱਗੇ ਨੇ। ਗੁਰੂ ਈਸ਼ਵਰ ਦਾ ਸਰੂਪ ਹੈ, ਆਖੋ ਸਤਨਾਮ
ਸ੍ਰੀ ਵਾਹ।
ਗੁਰੂ ਤੇ ਈਸ਼ਵਰ 'ਚ ਕੋਈ ਭੇਦ ਨਹੀਂ। ਜਦੋਂ ਪਾਤਸ਼ਾਹ ਕਹਿੰਦੇ ਨੇ ਗੁਰ ਈਸ਼ਰ, ਗੁਰ ਗੋਰਖ, ਬ੍ਰਹਮਾ ਗੁਰ, ਪਾਰਵਤੀ ਮਾਈ, ਗੁਰੂ ਈਸ਼ਵਰ ਦਾ ਮਤਲਬ ਅਕਾਲ ਪੁਰਖ ਦੇ ਸਰੂਪ ਨੇ। ਗੁਰੂ ਤੇ ਪਰਮੇਸ਼ਰ 'ਚ ਕੋਈ ਭੇਦ ਨਹੀਂ। ਗੁਰ ਪਰਮੇਸ਼ਰ ਇੱਕੋ ਜਾਨ, ਗੁਰੂ ਤੇ ਪਰਮੇਸ਼ਰ ਦੋਵੇਂ ਇੱਕ ਰੂਪ ਹੀ ਹਨ। ਇਸ ਕਰਕੇ ਗੁਰੂ ਈਸ਼ਵਰ ਰੂਪ ਹੋਣ ਕਰਕੇ ਆਪਣੇ ਸਿੱਖ ਨੂੰ ਇਸ ਭਵ ਸਾਗਰ ਤੋਂ ਪਾਰ ਉਤਾਰਦਾ। ਜਿਹੜਾ ਪੂਰਾ ਗੁਰੂ ਹੈ ਉਹੀ ਤਾਰ ਸਕਦਾ, ਅਧੂਰੇ ਗੁਰੂ ਨੇ ਤਾਂ ਆਪ ਡੁੱਬਣਾ, ਉਹਨੇ ਆਪਣੇ ਨਾਲ ਦੇ ਚੇਲਿਆਂ ਨੂੰ ਕਿੱਥੇ ਤਾਰਨਾ, ਉਹ ਤਾਂ ਆਪ ਡੁੱਬਣ ਵਾਲੇ ਹਨ, ਅਤੇ ਜਿਹਨਾਂ ਆਪ ਡੁੱਬਣਾ ਉਹ ਦੂਜੇ ਨੂੰ ਕਿਵੇਂ ਤਾਰਨ। ਇਸ ਕਰਕੇ ਪੂਰਾ ਗੁਰੂ ਜਿਹੜਾ ਹੈ ਉਹ ਅਕਾਲ ਪੁਰਖ ਦਾ ਹੀ ਸਰੂਪ ਹੈ, ਅਤੇ ਪੂਰੇ ਗੁਰੂ ਨੇ ਆਪਣੇ ਸਿੱਖ ਨੂੰ ਇਸ ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਪਾਰ ਉਤਾਰਨਾ ਹੈ।
ਸੋ ਸਤਿਗੁਰ ਉੱਤਮ ਅਧਿਕ ਇਤਰ ਗੁਰੂ ਵਿਵਹਾਰ।
ਉਹੀ ਅਸਲ ਵਿੱਚ ਪੂਰਨ ਸਤਿਗੁਰੂ ਹੈ ਜਿਹੜਾ ਸਿੱਖ ਨੂੰ ਇਸ ਭਵ ਸਾਗਰ ਤੋਂ ਪਾਰ ਉਤਾਰੇ। ਬਾਕੀ ਜਿਹੜੇ ਗੁਰੂ ਕਹਾਉਂਦੇ ਨੇ ਦੇਹਧਾਰੀ ਪਖੰਡੀ ਦੂਜੇ ਤੀਜੇ, ਤਾਂ ਸਾਰੇ ਵਪਾਰੀ ਨੇ ਸੰਗਤ ਜੀ, ਇਹ ਗੁਰੂ ਨਹੀਂ ਹਨ। ਇੱਧਰ ਗੁਰੂ ਵਿਵਹਾਰ, ਇਹ ਤਾਂ ਵਿਵਹਾਰੀ ਨੇ, ਵਪਾਰੀ ਨੇ, ਇਹ ਕੋਈ ਸੰਸਾਰ ਤੋਂ ਤਾਰਨ ਦੀ ਸਮਰੱਥਾ ਰੱਖਣ ਵਾਲੇ ਗੁਰੂ ਨਹੀਂ ਹਨ। ਇਹ ਸਭ ਦੰਭੀ ਅਤੇ ਪਖੰਡੀਆਂ ਦੇ ਵੱਗਾਂ ਦੇ ਵੱਗ ਕਲਯੁਗ 'ਚ ਤੁਰੇ ਫਿਰਦੇ। ਕੋਈ ਨਿਰੰਕਾਰੀ ਤੁਰਿਆ ਫਿਰਦਾ, ਕੋਈ ਫਲਾਣਾ ਤੁਰਿਆ ਫਿਰਦਾ, ਕੋਈ ਅਮਕਾ ਤੁਰਿਆ ਫਿਰਦਾ, ਇਹ ਸਾਰੇ ਪਖੰਡੀ ਦੰਭੀ ਹਨ। ਤਾਰਨ ਵਾਸਤੇ ਸਮਰੱਥ ਗੁਰੂ ਅੱਜ ਦੇ ਸਮੇਂ 'ਚ ਕਲਯੁਗ ਵਿੱਚ ਕੇਵਲ ਜਗਤ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਬਾਕੀ ਇਹ ਜਿੰਨੇ ਦੇਹਧਾਰੀ ਗੁਰੂ ਕਹਾਉਂਦੇ ਆਪਣੇ ਆਪ ਨੂੰ, ਜਿਨ੍ਹਾਂ ਬਾਪ ਤਾਮ ਕਰਕੇ ਕਹਾਵਤ ਵੀ ਹੈ ਕਿ ਚੰਨਾ ਮੁੰਨਾ ਕੁਰ ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰ, ਵੀ ਇੱਦਾਂ ਹੀ ਆਪਣੇ ਚੇਲੇ ਬਣਾਉਂਦੇ ਆ ਵੀ ਅੱਜ ਤੋਂ ਬਾਅਦ ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰੂ। ਉਹ ਇੱਦਾਂ ਦੇ ਜਿਹੜੇ ਪਖੰਡੀ ਅਤੇ ਵਪਾਰੀ ਗੁਰੂ ਨੇ ਉਹ ਗੁਰੂ ਕਹਾਉਂਦੇ ਜ਼ਰੂਰ ਨੇ ਪਰ ਉਹ ਗੁਰੂ ਨਹੀਂ ਹਨ। ਗੁਰੂ ਦਾ ਮਤਲਬ ਹੈ ਆਪਣੇ ਸਿੱਖ ਦੇ ਜੀਵਨ 'ਚੋਂ ਹਨੇਰਾ ਦੂਰ ਕਰਕੇ ਉਹਦੇ ਅੰਦਰ ਗਿਆਨ ਦਾ ਚਾਨਣਾ ਕਰਦਾ, ਉਹਨੂੰ ਗੁਰੂ ਕਹਿੰਦੇ ਆ ਖਾਲਸਾ ਜੀ। ਗੁਰੂ ਦੀ ਪਰਿਭਾਸ਼ਾ ਸਮਝਣੀ ਹੋਵੇ ਤਾਂ ਸਮਝ ਆਉਂਦੀ ਹੈ ਸਤਿਗੁਰਾਂ ਦੀ ਬਾਣੀ ਵਿੱਚੋਂ ਕਿ ਗੁਰੂ ਕੌਣ ਹੈ। ਗੁਰੂ ਜਿਹੜਾ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦੇਵੇ। ਭਾਈ ਰੇ ਗੁਰਬਿਨ ਗਿਆਨ ਨਾ ਹੋਏ। ਮਹਾਰਾਜ ਜੀ ਕਹਿੰਦੇ ਹੇ ਭਾਈ ਸੁਣੋ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ। ਕਹਿੰਦੇ ਭਾਵੇਂ ਬ੍ਰਹਮਾ ਨੂੰ ਪੁੱਛ ਲਓ, ਸ਼ਿਵ ਨੂੰ ਪੁੱਛ ਲਓ, ਵਿਸ਼ਨੂੰ ਨੂੰ ਪੁੱਛ ਲਓ, ਉਹ ਤਿੰਨੇ ਦੇਵਤੇ ਵੀ ਇਹੀ ਗੱਲ ਦੀ ਗਵਾਹੀ ਭਰਨਗੇ ਵੀ ਗੁਰੂ ਬਿਨਾਂ ਗਿਆਨ ਨਹੀਂ ਹੋ ਸਕਦਾ। ਸ਼ਾਹ ਬਿਨਾਂ ਪਤ ਨਹੀਂ, ਗੁਰੂ ਬਿਨਾਂ ਗਤ ਨਹੀਂ। ਤੋ ਪੂਰਾ ਗੁਰੂ ਆਪਣੇ ਸਿੱਖ ਨੂੰ ਭਵਸਾਗਰ ਤੋਂ ਉਤਾਰਦਾ। ਜਿਹੜੇ ਕੱਚੇ ਪਿੱਲੇ ਅਧੂਰੇ ਗੁਰੂ ਨੇ ਉਹ ਸਭ ਵਪਾਰੀ ਹਨ, ਵਪਾਰ ਕਰ ਰਹੇ ਹਨ।
ਚੌਪਾਈ ਸਿੱਖ ਬਬੇਕ ਵਿਰਾਗ ਮਮੁਕਤਾ ਤੀਨ।
ਹੁਣ ਸਿੱਖ ਦਾ ਸਰੂਪ ਦੱਸਦੇ ਵੀ ਸਿੱਖ ਕੌਣ ਹੈ। ਸਿੱਖ ਦੇ ਵਿੱਚ ਜਿਹਦੇ ਕੋਲ ਚਾਰ ਸਾਧਨ ਹੋਣ, ਚਾਰਾਂ 'ਚੋਂ ਪਹਿਲਾਂ ਤਿੰਨ ਦੱਸਦੇ ਆ। ਪਹਿਲਾਂ ਹੈ ਬਿਵੇਕ, ਦੂਸਰਾ ਹੈ ਵੈਰਾਗ, ਤੀਸਰਾ ਹੈ ਮਮੁੱਖਤਾ। ਮਮੁੱਖਤਾ ਦਾ ਮਤਲਬ ਹੁੰਦਾ ਵੀ ਮੁਕਤੀ ਦੀ ਇੱਛਾ ਹੋਣੀ, ਉਹਨੂੰ ਮਮੁਕਸ਼ੂ ਕਹਿੰਦੇ ਆ। ਜਿਹਨੂੰ ਮੁਕਤ ਹੋਣ ਦੀ ਇੱਛਾ ਹੈ ਉਹਨੂੰ ਕਹਿੰਦੇ ਨੇ ਮਮੁੱਖਤਾ। ਇਹ ਤਿੰਨ ਹੋ ਗਏ ਸਿੱਖ ਦੇ ਵਿੱਚ। ਪਹਿਲਾਂ ਆਹ ਤਿੰਨੇ ਚੀਜ਼ਾਂ ਚਾਹੀਦੀਆਂ, ਵੈਰਾਗ ਚਾਹੀਦਾ, ਬਿਵੇਕ ਚਾਹੀਦਾ ਔਰ ਮੁਕਤੀ ਦੀ ਇੱਛਾ ਚਾਹੀਦੀ ਹੈ। ਹਾਂਜੀ।
ਖਟਦਾ ਚਤੁਰਥ ਸਮ ਦਮ ਚੀਨ।
ਔਰ ਚੌਥਾ ਹੈ, ਕਿਉਂਕਿ ਚਾਰ ਸਾਧਨ ਹੋਣੇ ਚਾਹੀਦੇ ਨੇ ਸਿੱਖ ਕੋਲ, ਚਤੁਸ਼ਟੇ ਸਾਧਨ ਸਹਿਤ ਜਿਹੜਾ ਹੋਵੇ ਉਹ ਸਿੱਖ ਹੈ। ਤਿੰਨ ਦੱਸਦੇ ਪਹਿਲਾਂ ਵਿਵੇਕ ਵਿਰਾਗ ਅਤੇ ਮਮੁੱਖਤਾ। ਚੌਥਾ ਹੈ ਖੱਟ ਸੰਪਤੀ। ਹੁਣ ਖੱਟ ਸੰਪਤੀ ਦਾ ਮਤਲਬ ਹੁੰਦਾ ਵੀ ਜਿਹਦੇ 'ਚ ਛੇ ਚੀਜ਼ਾਂ ਹੁੰਦੀਆਂ, ਉਹਦੇ ਵਿੱਚੋਂ ਪਹਿਲੀ ਹੈ ਸਮ। ਸਮ ਦਾ ਮਤਲਬ ਹੁੰਦਾ ਆਪਣੇ ਮਨ ਨੂੰ ਕਾਬੂ ਕਰਨਾ, ਮਨ ਦੀਆਂ ਵਾਸ਼ਨਾਵਾਂ ਨੂੰ ਰੋਕ ਲੈਣ ਦਾ ਨਾਮ ਹੈ ਸਮ। ਦੂਸਰਾ ਹੈ ਦਮ, ਇੰਦਰੀਆਂ 'ਤੇ ਕੰਟਰੋਲ ਕਰਨਾ, ਅੱਖਾਂ 'ਤੇ, ਕੰਨਾਂ 'ਤੇ, ਜੇ ਕੋਈ ਨਿੰਦਾ ਕਰਨ ਲੱਗੇ ਉੱਠ ਕੇ ਪਾਸੇ ਚਲੇ ਜਾਓ ਜਾਂ ਉਹਨੂੰ ਰੋਕ ਦਿਓ, ਭਾਈ ਮੇਰੇ ਸਾਹਮਣੇ ਨਾ ਨਿੰਦਾ ਕਰ। ਜੇ ਨਹੀਂ ਰੋਕਣ ਦੀ ਸਮਰੱਥਾ ਤਾਂ ਕੋਲੋਂ ਉੱਠ ਕੇ ਪਾਸੇ ਚਲੇ ਜਾਓ। ਯਾਨੀ ਕਿ ਇਹਨੂੰ ਇੰਦਰੀਆਂ ਦਾ ਦਮਨ ਕਹਿੰਦੇ ਆ, ਉਹਨੂੰ ਕਹਿੰਦੇ ਨੇ ਦਮ। ਅਤੇ ਫਿਰ ਹੈ ਉਪਰਤੀ। ਉਪਰਤੀ ਦਾ ਮਤਲਬ ਹੁੰਦਾ ਉਪਰਾਮ, ਉਦਾਸੀਨ ਬਿਰਤੀ, ਕਿਸੇ ਵਸਤੂ ਨਾਲ ਪਕੜ ਨਾ ਹੋਣੀ, ਉਹਨੂੰ ਕਹਿੰਦੇ ਨੇ ਉਪਰਤੀ। ਫਿਰ ਹੈ ਤਤਿਕਸ਼ਾ। ਤਤਿਕਸ਼ਾ ਕਹਿੰਦੇ ਨੇ ਗੁਰੂ ਖਾਲਸਾ ਜੀ ਕਿ ਜਦੋਂ ਇੱਕ ਸਮਾਨ ਬਿਰਤੀ ਹੋਣੀ, ਸੁੱਖ ਵਿੱਚ ਅਤੇ ਦੁੱਖ ਵਿੱਚ, ਹਰ ਇੱਕ ਸੋਗ ਵਿੱਚ ਇੱਕੋ ਜਿਹੀ ਸਮਾਨ ਬਿਰਤੀ ਦਾ ਨਾਮ ਤਤਿਕਸ਼ਾ ਹੈ। ਫਿਰ ਹੈ ਸ਼ਰਧਾ। ਸ਼ਰਧਾ ਦਾ ਭਾਵ ਆਪਣੇ ਹਿਰਦੇ 'ਚ ਰੱਖਣਾ। ਪੰਜ ਇਹ ਹੋ ਗਏ, ਹੁਣ ਛੇਵਾਂ ਦੱਸਦੇ ਹਨ।
ਉਪਰਤ ਤਤਿਖਿਆ ਸ਼ਰਧਾ ਕਰੇ ਸਮਾਧਾਨ ਚਤੁਸ਼ਟੇ ਤਰੇ।
ਛੇਵਾਂ ਹੈ ਸਮਾਧਾਨ। ਯਾਨੀ ਕਿ ਇਹ ਹੋ ਸਮਾਧਾਨ ਦਾ ਮਤਲਬ ਹੁੰਦਾ ਸਮਾ ਜਾਣਾ, ਆਪਣੇ ਧਿਆਨ ਦੇ ਵਿੱਚ ਪਰਮੇਸ਼ਰ ਦੇ ਸਰੂਪ 'ਚ ਸਮਾ ਜਾਣਾ, ਉਹਨੂੰ ਕਹਿੰਦੇ ਨੇ ਸਮਾਧਾਨ। ਇਹ ਛੇ ਚੀਜ਼ਾਂ ਖੱਟ ਸੰਪਤੀ ਕਹਾਉਂਦੀਆਂ ਨੇ। ਉੱਦਾਂ ਛੇ ਨੇ ਵੱਖੋ ਵੱਖਰੀਆਂ, ਪਰ ਇਹਨਾਂ ਨੂੰ ਇਕੱਠਿਆਂ ਨੂੰ ਗਿਣਿਆ ਜਾਂਦਾ ਖੱਟ ਸੰਪਤੀ। ਖੱਟ ਸੰਪਤੀ ਹੋ ਗਈ ਮਮੁਕਸ਼ਾ, ਵਿਵੇਕ ਤੇ ਵੈਰਾਗ ਜਿਹੜੇ ਸਿੱਖ ਦੇ ਵਿੱਚ ਚਾਰੇ ਚੀਜ਼ਾਂ ਨੇ ਉਹੀ ਸਿੱਖ ਮੁਕਤੀ ਦਾ ਅਧਿਕਾਰੀ ਹੈ। ਉਹ ਸਿੱਖ ਸਿੱਖ ਹੈ ਜਿਹਦੇ 'ਚ ਚਾਰੇ ਚੀਜ਼ਾਂ ਹੋਣ। ਜਿਹਦੇ 'ਚ ਚਾਰ ਨਹੀਂ ਹਨ, ਚਾਰਾਂ 'ਚੋਂ ਇੱਕ ਵੀ ਘੱਟ ਹੈ, ਉਹ ਸਿੱਖ ਨਹੀਂ ਹੈ। ਯਾਨੀ ਕਿ ਹੁਣ ਇੱਥੇ ਆਪਾਂ ਇਹ ਵੇਖ ਲਈਏ ਵੀ ਸਾਡੇ 'ਚ ਚਾਰ, ਆਪਾਂ ਕਹਾਉਂਦੇ ਆਪਣੇ ਆਪ ਨੂੰ ਸਿੱਖ ਹਾਂ। ਮੈਨੂੰ ਵੀ ਕੋਈ ਪੁੱਛੇ ਕੌਣ, ਅਸੀਂ ਕਹਾਂਗੇ ਸਿੱਖ ਹਾਂ। ਕੋਈ ਸਾਨੂੰ ਪੁੱਛੇ ਕੌਣ, ਅਸੀਂ ਕਹਿੰਦੇ ਸਿੱਖ ਹਾਂ। ਪਰ ਸਿੱਖ ਵਾਲੇ ਲੱਛਣ ਹੈ ਨੇ ਸਾਡੇ 'ਚ, ਸਿੱਖਾਂ ਵਾਲੇ ਲੱਛਣ ਹੈਨ। ਸਿੱਖ ਕੋਲ ਚਾਰੇ ਚੀਜ਼ਾਂ ਚਾਹੀਦੀਆਂ। ਸਾਡੇ ਕੋਲ ਕਿੰਨਿਆਂ ਕੋਲ ਵਿਵੇਕ ਹੈ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੱਲ ਵਿਚਾਰਨ ਯੋਗ ਹੈ ਵੀ ਅਸੀਂ ਕਿੰਨੇ ਕੁ ਵਿਵੇਕੀ ਹਾਂ। ਨਾ ਸਾਡਾ ਖਾਣ ਦਾ ਵਿਵੇਕ, ਨਾ ਵੇਖਣ ਦਾ, ਨਾ ਸੁਣਨ ਦਾ। ਵਿਵੇਕ ਦਾ ਮਤਲਬ ਹੁੰਦਾ ਵਿਚਾਰਵਾਨ ਹੋਣਾ। ਅਸੀਂ ਵਿਚਾਰ ਕਰਦੇ ਹਾਂ, ਅਸੀਂ ਤਾਂ ਗਲ ਪੈਂਦੇ, ਇੱਕ ਦੂਜੇ ਦੇ ਕੱਪੜੇ ਲਾਹਣ ਨੂੰ ਫਿਰਦੇ ਹਾਂ, ਪੱਗਾਂ ਲਾਹਣ ਨੂੰ ਫਿਰਦੇ ਹਾਂ। ਸਾਡੇ 'ਚ ਵਿਵੇਕ ਕਿੱਥੇ ਰਹਿ ਗਿਆ? ਅੱਜ ਕਿਤੇ ਸਾਡੇ 'ਚ ਸਿਰ ਜੋੜਨ ਕੇ ਬੈਠਣ ਦੀ ਵਿਵਸਥਾ ਹੈ ਕਿ ਅਸੀਂ ਸਾਰੇ ਰਲ ਕੇ ਇਕੱਠੇ ਹੋ ਕੇ ਆਪਣਾ ਸਿਰ ਜੋੜ ਕੇ ਆਪਣੇ ਭਵਿੱਖ ਦੀ ਵਿਚਾਰ ਕਰ ਸਕੀਏ ਵੀ ਆਉਣ ਵਾਲੇ ਸਮੇਂ 'ਚ ਪੰਥ ਨੂੰ ਜਿਹੜੀਆਂ ਚੁਣੌਤੀਆਂ ਨੇ ਉਹਦਾ ਸਾਹਮਣਾ ਅਸੀਂ ਕਿਵੇਂ ਕਰਨਾ, ਜਿਹੜੀਆਂ ਹੁਣ ਆ ਰਹੀਆਂ ਨੇ ਚੁਣੌਤੀਆਂ ਇਹਨਾਂ ਨੂੰ ਕਿਵੇਂ ਅਸੀਂ ਦੂਰ ਕਰ ਸਕਦੇ ਹਾਂ? ਕੀ ਇਹ ਸਿਰ ਜੋੜ ਕੇ ਵਿਚਾਰ ਕਰਨ ਦੀ ਬਿਰਤੀ ਸਾਡੇ ਕੋਲ ਹੈ? ਹਰ ਇੱਕ ਬੰਦਾ ਆਪੋ ਆਪਣੀ ਵੱਖੋ ਵੱਖਰੀ ਡਫਲੀ ਵਜਾ ਰਿਹਾ। ਮੁੱਦੇ ਜ਼ਰੂਰ ਅਸੀਂ ਬਣਾਏ ਹੋਏ ਨੇ, ਲੜਾਈਆਂ ਦੇ, ਵਿਵਾਦ ਦੇ, ਵਿਤੰਡਾਵਾਦ ਦੀ ਬਿਰਤੀ ਸਾਡੇ 'ਚ ਸਾਰਿਆਂ 'ਚ ਵੱਧ ਹੈ। ਕਦੇ ਕਿਸੇ ਮੁੱਦੇ 'ਤੇ ਚਰਚਾ ਕਰ ਲਓ, ਕਦੇ ਕਿਸੇ ਮੁੱਦੇ 'ਤੇ ਲੜਾਈ ਪੜ੍ਹਾਈ ਕਰ ਲਓ। ਇੱਕ ਮੁੱਦਾ ਖਤਮ ਨਹੀਂ ਹੁੰਦਾ, ਦੂਜਾ ਖੜ੍ਹਾ ਕਰ ਦਿੱਤਾ ਜਾਂਦਾ। ਸੋਸ਼ਲ ਮੀਡੀਆ ਨੇ ਜਿੰਨਾ ਸਾਡਾ ਅੱਜ ਨੁਕਸਾਨ ਕੀਤਾ, ਮੇਰੇ ਖਿਆਲ 'ਚ ਅਬਦਾਲੀ ਨਾਦਰ ਦੇ ਸਮੇਂ ਸਾਡਾ ਓਨਾ ਨੁਕਸਾਨ ਨਹੀਂ ਹੋਇਆ। ਜਣਾ ਖਣਾ ਗਿਆਨੀ ਬਣ ਕੇ ਉਹਦੇ 'ਤੇ ਆਪਣਾ ਗਿਆਨ ਘਰੋੜਨ ਲੱਗ ਪੈਂਦਾ। ਕੋਈ ਕਹਿੰਦਾ ਫਲਾਣਾ ਬਾਬਾ ਸਾਡਾ ਸੀ, ਉਹਨੂੰ ਗੁਰਤਾ ਮਿਲ ਗਈ। ਕੋਈ ਕਹਿੰਦਾ ਫਲਾਣਾ ਬਾਬਾ ਸਾਡਾ ਸੀ, ਉਹ ਸਾਡੇ ਨਾਲ ਸੀਗਾ। ਇੱਦਾਂ ਦੀਆਂ ਬਿਰਤੀਆਂ ਜਿਹੜੀਆਂ ਨੇ, ਵਿਵੇਕ ਬਿਰਤੀ ਕਿੱਥੇ ਹੈ ਸਾਡੀ? ਸਤਿਗੁਰਾਂ ਨੇ ਕਲਗੀ ਦਿੱਤੀ, ਕਲਗੀ ਸਿੱਖ ਨੂੰ ਦਿੱਤੀ। ਸਿੱਖ ਕੋਈ ਵੀ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਕਿਸੇ ਵਰਨ ਦਾ ਹੋਵੇ, ਕਿਸੇ ਜਾਤੀ ਦਾ ਹੋਵੇ, ਮਹਾਰਾਜ ਨੇ ਪੰਥ ਨੂੰ ਕਲਗੀ ਦਿੱਤੀ ਹੈ। ਤੋ ਇਸ ਕਰਕੇ ਇਹ ਸਾਰੇ ਮੁੱਦੇ ਸਾਨੂੰ ਜਿਹੜੇ ਨੇ ਇਹਨਾਂ ਨੂੰ ਛੱਡ ਕੇ ਜਿਹੜੀ ਪੰਥ ਦੀ ਚੜ੍ਹਦੀ ਕਲਾ ਦੀ ਬਾਤ ਹੈ ਉਹ ਸਾਨੂੰ ਰਲ ਮਿਲ ਕੇ ਕਰਨੀ ਚਾਹੀਦੀ ਹੈ ਕਿ ਜਿਹੜੀਆਂ ਸਾਡੇ ਬੱਚੇ ਜਿਹੜੇ ਨੇ ਉਹ ਕਿਹੜੇ ਪਾਸੇ ਨੂੰ ਜਾ ਰਹੇ ਨੇ, ਉਹਨਾਂ ਨੂੰ ਇਤਿਹਾਸ ਦੀ ਜਾਣਕਾਰੀ ਨਹੀਂ, ਆਪਣੇ ਵਿਰਸੇ ਦਾ ਨਹੀਂ ਪਤਾ। ਉਹਦੇ ਨਾਲ ਜੋੜੀਏ, ਬਾਣੀ ਨਾਲ ਜੋੜੀਏ, ਬਾਣੇ ਨਾਲ ਜੋੜੀਏ। ਜਿਹੜੇ ਅਸਲੀ ਮੁੱਦੇ ਨੇ ਉਹਨਾਂ ਤੋਂ ਅਸੀਂ ਭਟਕਦੇ ਫਿਰਦੇ ਹਾਂ। ਤੋ ਵੇਖੋ ਵੀ ਸਾਡੇ 'ਚ ਵਿਵੇਕ ਹੈ ਨਾ, ਸਾਡੇ 'ਚ ਵਿਵੇਕ ਰਿਹਾ ਨਾ, ਸਾਡੇ 'ਚ ਵਿਰਾਗ ਰਿਹਾ। ਵਿਰਾਗ ਵਾਲਾ ਕੋਈ ਵਿਰਲਾ ਗੁਰਸਿੱਖ ਹੋਵੇਗਾ ਜਿਹਦੇ ਅੰਦਰ ਵਿਰਾਗ ਦੀ ਬਿਰਤੀ ਹੋਵੇ। ਨਾ ਸਾਨੂੰ ਮੁਕਤੀ ਦੀ ਇੱਛਾ ਹੈ, ਮਮੁਖਤਾ ਇਹ ਵੀ ਨਹੀਂ। ਖੱਟ ਸੰਪਤੀ ਸਮ ਕਿੰਨਿਆਂ ਵਿੱਚ ਹੈ, ਦਮ ਕਿੰਨਿਆਂ 'ਚ ਹੈ? ਸਮ ਮਤਲਬ ਮਨ ਰੋਕਣ ਦੀ ਬਿਰਤੀ, ਦਮ ਇੰਦਰੀਆਂ ਰੋਕਣ ਦੀ ਬਿਰਤੀ, ਉਪਰਤੀ ਉਪਰਾਮਤਾ ਕਿੰਨਿਆਂ ਵਿੱਚ ਹੈ ਸਾਡੇ 'ਚ? ਸਾਡੇ 'ਚ ਕਿੰਨੀ ਕੁ ਤਤਿਕਸ਼ਾ ਹੈ ਵੀ ਅਸੀਂ ਸੁੱਖ ਦੁੱਖ ਨੂੰ ਇੱਕ ਸਮਾਨ ਕਰਕੇ ਵੇਖੀਏ? ਸਾਡੇ 'ਚ ਕਿੰਨਿਆਂ ਕੁ 'ਚ ਕਿੰਨੀ ਕੁ ਸ਼ਰਧਾ, ਅਸੀਂ ਕਿੰਨੀ ਕੁ ਗੁਰੂ ਸਾਹਿਬ 'ਤੇ ਸ਼ਰਧਾ ਰੱਖਦੇ ਹਾਂ? ਜੇ ਸ਼ਰਧਾ ਰੱਖਦੇ ਹੋਈਏ ਤਾਂ ਅਸੀਂ ਸ਼ਰਧਾ ਰੱਖ ਕੇ ਗੁਰੂ ਸਾਹਿਬ ਨੂੰ ਈਸ਼ਵਰ ਰੂਪ, ਪਰਮੇਸ਼ਵਰ ਰੂਪ ਜਾਣ ਕੇ ਮੱਥਾ ਟੇਕੀਏ? ਵੇਖਾ ਵੇਖੀ ਕਰਦੇ ਹਾਂ, ਮੋਬਾਈਲ ਸਾਡੇ ਚੱਲਦੇ ਹੁੰਦੇ, ਕੰਨਾਂ ਨੂੰ ਲੱਗਦੇ, ਨਾਲੇ ਮੱਥਾ ਟੇਕ ਰਹੇ ਹਾਂ। ਕਿੰਨੀ ਕੁ ਸ਼ਰਧਾ ਸਾਡੀ ਗੁਰੂ ਸਾਹਿਬ ਦਾ ਕਿੰਨਾ ਭੈ ਆ ਸਾਨੂੰ। ਫਿਰ ਸਮਾਧਾਨ ਸਮਾ ਜਾਣਾ, ਇਹ ਚਾਰ ਬਿਰਤੀਆਂ ਜਿਹਦੇ 'ਚ ਹਨ, ਚਤੁਸ਼ਟਾ ਸਾਧਨ, ਉਹ ਸਿੱਖ ਹੈ। ਅਤੇ ਹੁਣ ਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਸਾਨੂੰ ਇਹ ਚਾਰੇ ਚੀਜ਼ਾਂ ਬਖਸ਼ੋ, ਅਸੀਂ ਸਿੱਖ ਬਣ ਸਕੀਏ। ਜ਼ਿੰਦਗੀਆਂ ਲੱਗ ਜਾਂਦੀਆਂ ਸਿੱਖ ਬਣਨ ਲਈ, ਕਹਾ ਲੈਣਾ ਸੌਖਾ ਹੈ ਪਰ ਸਿੱਖੀ ਦਾ ਮਹਿਲ ਖਾਲਸਾ ਜੀ ਬੜੀ ਦੂਰ ਹੈ। ਉਹਦੇ 'ਚ ਪ੍ਰਵੇਸ਼ ਕਰਨ ਵਾਸਤੇ ਜ਼ਿੰਦਗੀਆਂ ਲੱਗ ਜਾਂਦੀਆਂ, ਜੀਵਨ ਲੱਗ ਜਾਂਦੇ ਹੈ। ਤੋ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੀ, ਪਾਤਸ਼ਾਹ ਸਾਨੂੰ ਕਿਰਪਾ ਕਰਕੇ ਚਾਰੇ ਸਾਧਨ ਬਖਸ਼ੋ। ਜਿਹਦੇ ਕੋਲੇ ਚਤੁਸ਼ਟਾ ਸਾਧਨ ਹਨ ਉਹੀ ਗੁਰਸਿੱਖ ਹੈ।
ਸਿੱਖ ਸੋਈ ਲਖ ਲੇ ਕਲਿਆਣ,
ਉਹੀ ਸਿੱਖ ਕਲਿਆਣ ਪ੍ਰਾਪਤ ਕਰਦਾ ਜਿਹਦੇ ਕੋਲੇ ਚਾਰੇ ਸਾਧਨ ਹਨ।
ਅਪਰ ਦੇ ਭੋਖਨ ਕੇ ਜਾਨ,
ਬਾਕੀ ਤਾਂ ਸਿੱਖ ਬਣ ਕੇ ਢਿੱਡ ਪਾਲਣ ਵਾਲੇ ਨੇ। ਅੱਜ ਪੇਟ ਪਾਲ ਸਿੱਖ ਜ਼ਿਆਦਾ ਨੇ, ਸਿੱਖੀ ਕਮਾਉਣ ਵਾਲੇ ਸਿੱਖ ਘੱਟ ਨੇ, ਢਿੱਡ ਪਾਲਣ ਵਾਲੇ ਬੜੇ ਨੇ। ਜਿਹੜੇ ਸਿੱਖੀ ਨੂੰ ਪਾਲਣ ਉਹ ਵਿਰਲੇ ਨੇ, ਢਿੱਡ ਪਾਲਣ ਵਾਲੇ ਕੜਾ ਪਰੇਸ਼ ਉਹ ਕਹਿੰਦੇ ਜਦੋਂ ਪਾਤਸ਼ਾਹ ਨੇ ਸਿੱਖ ਪਰਖੇ ਨਾ, ਪੰਜ ਸਿੱਖਾਂ ਦੇ ਸੀਸ ਲਏ, ਉੱਥੇ ਲਿਖਦੇ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ, ਜੋ ਪਿਆਰੇ ਥੇ ਇੱਕ ਕੁਨਕੇ ਕੇ ਸੋ ਭਾਗ ਗਏ ਇੱਕ ਠੁਨਕੇ ਤੇ। ਜਿਹੜੇ ਇਕੱਲੇ ਕੜਾਹ ਪ੍ਰਸ਼ਾਦ ਦੇ ਪਿਆਰੇ ਸੀ, ਵੀ ਦੇਸੀ ਘਿਓ ਦਾ ਹਲਵਾ ਮਿਲਦਾ, ਕੜਾਹ ਮਿਲਦਾ ਖਾਣ ਨੂੰ, ਕਹਿੰਦੇ ਇੱਕੋ ਟੁਣਕੇ ਦੇ ਨਾਲ ਭੱਜ ਗਏ, ਵੀ ਭੱਜੋ ਇੱਥੋਂ, ਗੁਰੂ ਸਾਹਿਬ ਤਾਂ ਸਿਰ ਵੱਢੀ ਜਾਂਦੇ ਆ ਸਿੱਖਾਂ ਦੇ। ਇਸ ਕਰਕੇ ਕਹਿੰਦੇ ਪੇਟ ਪਾਲ ਜ਼ਿਆਦਾ ਨੇ, ਰੋਟੀਆਂ ਕਾਰਨ ਆ ਸਾਡੇ ਵਾਲਾ ਜਿੰਨਾ ਮਹਿਕਮਾ ਰਾਗੀਆਂ ਢਾਡੀਆਂ ਗ੍ਰੰਥੀਆਂ ਦਾ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਬਲ ਬਖਸ਼ਣ, ਅਸੀਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਪ੍ਰਚਾਰ ਪ੍ਰਸਾਰ 'ਚ ਸੇਵਾ ਦਾ ਯੋਗਦਾਨ ਪਾਈਏ। ਪਰ ਜ਼ਿਆਦਾ ਤੌਰ 'ਤੇ ਪੇਟ ਪਾਲਣ ਦੀ ਬਿਰਤੀ ਰਹਿ ਗਈ, ਪੇਟ ਪਾਲਣ ਦੀ ਬਿਰਤੀ ਰਹਿ ਗਈ ਸਾਡੇ ਵਿੱਚ ਸਾਰਿਆਂ 'ਚ। ਰੋਟੀਆਂ ਕਾਰਨ ਪੂਰਾ ਤਾਲ, ਕੋਈ ਵਾਹ ਵਾਸਤਾ ਨਹੀਂ ਹੈ ਗੁਰੂ ਨਾਲ, ਬਸ ਰੋਟੀਆਂ ਕਾਰਨ ਪੂਰੇ ਤਾਲ ਵਾਲੀ ਖੇਡ ਹੈ। ਤੋ ਕੇਵਲ ਪਾਤਸ਼ਾਹ, ਇੱਥੇ ਭਾਈ ਦਇਆ ਸਿੰਘ ਜੀ ਬੜੇ ਸਪਸ਼ਟ ਲਫਜ਼ਾਂ 'ਚ ਕਹਿ ਰਹੇ ਨੇ ਕਿ ਸਿੱਖ ਤਾਂ ਵਿਰਲੇ ਹੀ ਨੇ ਜਿਹੜੇ ਕਲਿਆਣ ਦੇ ਅਧਿਕਾਰੀ ਨੇ, ਬਹੁਤੇ ਤਾਂ ਅਪਰ ਦੇਹੇ ਪੋਖਣ ਕੋ ਜਾਣ, ਕੇਵਲ ਦੇਹਾਂ ਪਾਲਣ ਵਾਲੇ, ਢਿੱਡ ਪਾਲਣ ਵਾਲੇ, ਸਰੀਰ ਪਾਲਣ ਵਾਲੇ ਹਨ।
ਉਪਦੇਸ਼,
ਹੁਣ ਉਪਦੇਸ਼ ਗੁਰੂ ਨੇ ਕਿਹੋ ਜਿਹਾ ਕਰਨਾ ਸਿੱਖ ਨੂੰ ਉਹ ਸੁਣੋ।
ਹੋਈ ਵਿਚਾਰ ਆਤਮਾ ਅਨਾਤਮ,
ਗੁਰੂ ਨੇ ਉਪਦੇਸ਼ ਦੇਣਾ, ਜਿਹੜੇ ਉਪਦੇਸ਼ ਵਿੱਚ ਆਤਮ ਕੀ ਆ ਤੇ ਅਨਾਤਮ ਕੀ ਆ, ਸੱਚ ਕੀ ਆ ਤੇ ਝੂਠ ਕੀ ਆ ਦਾ ਨਿਰਣਾ ਹੋਵੇ, ਉਹ ਹੈ ਉਪਦੇਸ਼ ਗੁਰੂ ਦਾ। ਗੁਰੂ ਦੇ ਉਪਦੇਸ਼ ਵਿੱਚ ਕੀ ਹੋਣਾ ਚਾਹੀਦਾ, ਵੀ ਸੱਚ ਕੀ ਹੈ ਤੇ ਝੂਠ ਕੀ ਹੈ, ਆਤਮ ਕੀ ਹੈ ਅਨਾਤਮ ਕੀ ਹੈ, ਸਚੇਤਨ ਕੀ ਆ ਤੇ ਜੜ ਕੀ ਹੈ, ਇਹਦਾ ਜਿਹੜਾ ਉਪਦੇਸ਼ ਹੈ ਉਹ ਗੁਰੂ ਦੇ ਬਚਨਾਂ 'ਚ ਹੋਣਾ ਚਾਹੀਦਾ ਹੈ।
ਗਿਆਨ ਸਰੂਪ ਪਾਏ ਉਰ ਹਾਤਮ,
ਔਰ ਗੁਰੂ ਦੇ ਦਿੱਤੇ ਉਪਦੇਸ਼ ਨਾਲ ਗਿਆਨਮਈ ਸਰੂਪ ਦੀ ਪ੍ਰਾਪਤੀ ਹੋਵੇ, ਔਰ ਹਿਰਦੇ 'ਚ ਜਿੰਨਾ ਅਗਿਆਨ ਹੈ, ਹਨੇਰਾ ਹੈ, ਉਹਦੀ ਨਿਰਵਿਰਤੀ ਹੋ ਜਾਵੇ, ਐਸਾ ਉਪਦੇਸ਼ ਗੁਰੂ ਕੋਲੋਂ ਲੈਣਾ।
ਸਿੱਖ ਕੇ ਨਾਸ਼ੇ ਬੰਦ ਕਲੇਸ਼,
ਸਤਿਗੁਰੂ ਜੀ ਐਸਾ ਉਪਦੇਸ਼ ਦਿੰਦੇ ਆਪਣੇ ਸਿੱਖ ਨੂੰ ਜਿਹੜੇ ਉਪਦੇਸ਼ ਨਾਲ ਸਿੱਖ ਦੇ ਸਾਰੇ ਬੰਧਨ ਤੇ ਸਾਰੇ ਕਲੇਸ਼ ਕੱਟੇ ਜਾਂਦੇ। ਸਤਿਗੁਰੂ ਜੀ ਐਸਾ ਉਪਦੇਸ਼ ਦਿੰਦੇ ਆਪਣੇ ਸਿੱਖ ਨੂੰ ਜਿਸ ਉਪਦੇਸ਼ ਨਾਲ ਸਿੱਖ ਦੇ ਬੰਧਨ ਤੇ ਕਲੇਸ਼ ਕੱਟੇ ਜਾਂਦੇ ਹਨ।
ਤਿਸ ਕੋ ਨਾਮ ਭਨੇ ਉਪਦੇਸ਼,
ਉਹਨੂੰ ਕਹਿੰਦੇ ਨੇ ਉਪਦੇਸ਼। ਇਹ ਹੈ ਉਪਦੇਸ਼ ਗੁਰੂ ਕਾ ਉਪਦੇਸ਼, ਜਿਹੜੇ ਉਪਦੇਸ਼ ਸਿੱਖ ਦੇ ਬੰਧਨ ਨਿਰਵਿਰਤ ਹੋ ਜਾਣ, ਸਿੱਖ ਨੂੰ ਸੱਚ ਝੂਠ ਦਾ ਨਿਰਣਾ ਹੋ ਜਾਏ, ਆਤਮ ਕੀ ਹੈ ਅਨਾਤਮ ਕੀ ਹੈ ਇਹਦਾ ਨਿਰਣਾ ਹੋ ਜਾਏ, ਉਹ ਹੈ ਉਪਦੇਸ਼, ਉਹਨੂੰ ਗੁਰੂ ਕਾ ਉਪਦੇਸ਼ ਕਹਿੰਦੇ ਹਨ। ਅਤੇ ਉਸੇ ਉਪਦੇਸ਼ ਦੀ ਮਹਿਮਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਨੇ ਵਰਣਨ ਕੀਤੀ ਹੈ। ਪਾਤਸ਼ਾਹ ਦੇ ਬਚਨ ਹਨ, ਗੁਰ ਤੁੱਠੈ ਹਰ ਉਪਦੇਸਿਆ, ਗੁਰ ਤੁੱਠੈ ਹਰ ਉਪਦੇਸਿਆ, ਹਰ ਭੇਟਿਆ ਰਾਉ ਨਿਸੰਗ। ਕਹਿੰਦੇ ਜਦੋਂ ਗੁਰੂ ਨੇ ਤੁੱਠ ਕੇ ਉਪਦੇਸ਼ ਦਿੱਤਾ ਤੇ ਰੱਬ ਨਾਲ ਮੇਲ ਹੋ ਗਿਆ, ਉਹ ਹੈ ਉਪਦੇਸ਼, ਜਿਹੜੇ ਬਚਨਾਂ ਨਾਲ ਸਿੱਖ ਦਾ ਈਸ਼ਵਰ ਨਾਲ ਪਰਮੇਸ਼ਰ ਨਾਲ ਮਿਲਾਪ ਹੋ ਜਾਏ, ਉਹਨੂੰ ਉਪਦੇਸ਼ ਕਹਿੰਦੇ ਹਨ।
ਦੀਖਿਆ,
ਦੀਖਿਆ ਹੁੰਦੀ ਵੀ ਖਾਸ ਕਰਕੇ ਕਿਸੇ ਸਿੱਖ ਨੂੰ ਆਪਣੀ ਦੀਕਸ਼ਾ ਦੇਣੀ। ਸਿੱਖ ਆਪਾਂ ਸਾਰੇ ਹਾਂ, ਪਰ ਪੰਜ ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਉਹ ਖਾਸ ਦੀਕਸ਼ਾ, ਗੁਰੂ ਦੀ ਦੀਕਸ਼ਾ। ਉਹ ਜਿਹੜੀ ਗੁਰੂ ਦੀਕਸ਼ਾ ਕੀ ਕਿਹੋ ਜਿਹੀ ਹੋਣੀ ਚਾਹੀਦੀ ਉਹ ਦੱਸਦੇ ਹਨ।
ਬਿਮਲ ਗਿਆਨ ਦੇ ਗੁਰ ਪਵਹਾਨਾ,
ਕਿ ਨਿਰਮਲ ਗਿਆਨ ਦੇ ਕੇ ਆਪਣੇ ਸਿੱਖ ਨੂੰ ਗੁਰੂ ਆਪਣੇ ਸਿੱਖ ਦੇ ਬੰਧਨ ਕੱਟ ਦੇਵੇ, ਖਾਲਸਾ ਜੀ ਉਹਨੂੰ ਦੀਕਸ਼ਾ ਕਹਿੰਦੇ ਹਨ। ਕਿ ਸਤਿਗੁਰੂ ਜੀ ਆਪਣੀ ਦੀਕਸ਼ਾ ਦੇ ਕੇ, ਨਿਰਮਲ ਗਿਆਨ ਦੇ ਕੇ, ਨਿਰਮਲ ਗਿਆਨ ਦਾ ਉਪਦੇਸ਼ ਦੇ ਕੇ ਆਪਣੇ ਸਿੱਖ ਦਾ ਬੰਧਨ ਕੱਟ ਦੇਣ, ਉਹਨੂੰ ਦੀਕਸ਼ਾ ਕਹਿੰਦੇ ਹਨ।
ਇਹ ਦੀਖਿਆ ਸਭ ਕਸ਼ਟ ਮਿਟਾਨਾ,
ਇਸ ਦੀਕਸ਼ਾ ਦੇ ਨਾਲ ਸਾਰਾ ਕਸ਼ਟ ਮਿਟ ਜਾਂਦਾ, ਜਨਮ ਤੇ ਮਰਨ ਦੇ ਕਸ਼ਟ ਕੱਟੇ ਜਾਂਦੇ ਹਨ।
ਮੰਤਰ,
ਹੁਣ ਮੰਤਰ ਕਿਹੋ ਜਿਹਾ ਦੇਵੇ ਗੁਰੂ, ਗੁਰੂ ਨੇ ਮੰਤਰ ਵੀ ਦੇਣਾ ਨਾ, ਪੰਜ ਪਿਆਰੇ ਸਾਨੂੰ ਮੰਤਰ ਦਿੰਦੇ ਆ, ਗੁਰੂ ਨੇ ਮੰਤਰ ਦੇਣਾ, ਮੰਤਰ ਕਿਹੋ ਜਿਹਾ ਉਹ ਸਤਿਗੁਰੂ ਜੀ ਬਖਸ਼ਦੇ ਹਨ।
ਮੰਤਰ ਸ਼੍ਰੋਮਣ ਕਹੇ ਸਤਨਾਮ,
ਦੁਨੀਆਂ 'ਚ ਬੜੇ ਬੜੇ ਮੰਤਰ ਨੇ, ਪਰ ਸਾਰੇ ਮੰਤਰਾਂ 'ਚੋਂ ਸਰਬ ਸ਼੍ਰੋਮਣੀ ਮੰਤਰ ਹੈ ਸਤਨਾਮ ਸ੍ਰੀ ਵਾਹਿਗੁਰੂ। ਇਹ ਸਰਬ ਸ਼੍ਰੋਮਣੀ ਮੰਤਰ ਹੈ। ਸਤਨਾਮ ਤਾਂ ਲਿਖਿਆ ਵੀ ਇਹ ਵਿਸ਼ੇਸ਼ਣ ਹੈ ਵਾਹਿਗੁਰੂ ਗੁਰਮੰਤਰ ਦਾ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ, ਵਾਹਿਗੁਰੂ ਗੁਰਮੰਤਰ ਹੈ, ਇਹਦਾ ਜਾਪ ਜਪਣਾ ਗੁਰਸਿੱਖ ਨੇ। ਜਦੋਂ ਸਤਨਾਮ ਸ਼ਬਦ ਆਉਂਦਾ ਇਹਦੇ ਬਾਬਤ ਮਹਾਂਪੁਰਖ ਬਚਨ ਕਰਦੇ ਵੀ ਸਤਨਾਮ ਕਿੱਥੇ ਆਉਂਦਾ, ਮੂਲ ਮੰਤਰ 'ਚ ਵੀ ਆਉਂਦਾ ਕਿ ਮੂਲ ਮੰਤਰ ਦਾ ਅਭਿਆਸ ਕਰਨਾ। ਇਹ ਦੁਨੀਆਂ ਦੇ ਜਿੰਨੇ ਮੰਤਰ ਨੇ ਉਹਨਾਂ ਦਾ ਜੜ ਮੰਤਰ ਹੈ, ਉਹਨਾਂ ਦਾ ਮੂਲ ਮਤਲਬ ਜੜ, ਸਾਰੇ ਮੰਤਰਾਂ ਦਾ ਮੂਲ ਜੜ ਹੈ ਮੂਲ ਮੰਤਰ, ਇਹ ਜਪਣਾ ਗੁਰਮੰਤਰ ਦਾ ਅਭਿਆਸ ਕਰਨਾ। ਰਹਿਤ ਮਰਿਆਦਾ ਦੇ ਬਚਨ ਨੇ ਗੁਰੂ ਕਾ ਸਿੱਖ ਮੂਲ ਮੰਤਰ ਗੁਰਮੰਤਰ ਦਾ ਅਭਿਆਸੀ ਹੋਵੇ, ਮੂਲ ਮੰਤਰ ਦਾ ਅਤੇ ਗੁਰਮੰਤਰ ਦਾ ਅਭਿਆਸੀ ਹੋਵੇ ਗੁਰਸਿੱਖ, ਉਹ ਸਿੱਖ ਹੈ। ਹੁਣ ਸਤਿਗੁਰੂ ਜੀ ਨੇ ਜਿਹੜਾ ਸਾਨੂੰ ਮੰਤਰ ਦਿੱਤਾ ਇਹ ਸਰਬ ਸ਼੍ਰੋਮਣੀ ਮੰਤਰ ਹੈ। ਮਹਾਂਪੁਰਖ ਦੱਸਦੇ ਵੀ 36 ਯੁੱਗ ਲੱਗੇ ਵਾਹਿਗੁਰੂ ਗੁਰਮੰਤਰ ਨੂੰ ਤਿਆਰ ਹੋਣ ਲਈ। 9 ਯੁੱਗ ਬੀਤੇ ਅਤੇ ਅਕਾਲ ਪੁਰਖ ਨੇ ਵਾਹ ਵਾਹ ਅੱਖਰ ਉਚਾਰਿਆ, ਫਿਰ 9 ਯੁੱਗ ਬੀਤੇ ਅਤੇ ਹਾਹਾ, 9 ਯੁੱਗ ਬੀਤੇ ਅਤੇ ਫਿਰ ਗੱਗਾ, ਫਿਰ 9 ਯੁੱਗ ਬੀਤੇ ਅਤੇ ਰਾਰਾ, 36 ਯੁੱਗ ਅੰਧਕਾਰ ਹੀ ਰਿਹਾ, ਪੂਰੇ ਸੰਸਾਰ 'ਚ ਹਨੇਰਾ ਹੀ ਰਿਹਾ। 36 ਯੁੱਗਾਂ ਬਾਅਦ ਜਦੋਂ ਇਹਨਾਂ ਚਾਰਾਂ ਅੱਖਰਾਂ ਨੂੰ ਇਕੱਠਿਆਂ ਕਰਕੇ ਉਚਾਰਨ ਕੀਤਾ ਵਾਹਿਗੁਰੂ, ਅਤੇ 36 ਯੁੱਗਾਂ ਦਾ ਅੰਧਕਾਰ ਹਨੇਰਾ ਦੂਰ ਹੋ ਗਿਆ ਅਤੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ।
ਸਤਿ ਸ੍ਰੀ ਅਕਾਲ।
ਪੁਨਾ ਪੁਨਾ ਬਾਰ ਬਾਰ ਗੁਰੂ ਕੇ ਸਿੱਖ ਨੇ ਗੁਰਮੰਤਰ ਦਾ ਅਭਿਆਸ ਕਰਨਾ। ਇਹ ਸਾਰੇ ਮੰਤਰਾਂ 'ਚੋਂ ਸਰਬ ਸ਼੍ਰੋਮਣੀ ਮੰਤਰ ਹੈ।
ਜਿਸ ਕੀ ਸਿਮਰਨ ਲਹਿ ਸੁਖ ਧਾਮ।
ਜਦੋਂ ਗੁਰਮੰਤਰ ਦਾ ਸਿਮਰਨ ਕਰੋਗੇ, ਭਾਈ ਦਇਆ ਸਿੰਘ ਜੀ ਕਹਿੰਦੇ ਇਸ ਸਿਮਰਨ ਦੇ ਨਾਲ ਤੁਹਾਨੂੰ ਸੁੱਖਾਂ ਦਾ ਘਰ ਪ੍ਰਾਪਤ ਹੋਵੇਗਾ। ਸੁਖ ਧਾਮ ਦਾ ਮਤਲਬ ਸੁੱਖਾਂ ਦਾ ਘਰ, ਉਹ ਪ੍ਰਾਪਤ ਹੋਵੇਗਾ ਜਦੋਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਗਏ ਇਸ ਪਾਵਨ ਮੰਤਰ ਨੂੰ ਸਿਮਰੋਗੇ।
ਅਦਵੈਤ ਵਾਕ ਤਤਵੰਗ ਮਸ ਜੋਏ।
ਫਿਰ ਜਿਹੜੇ ਵੇਦਾਂਤੀ ਲੋਕ ਨੇ ਉਹ ਵੀ ਦਿੰਦੇ ਆ ਮੰਤਰ, ਗੁਰਮਤਿ ਦੇ ਵਿੱਚ ਵਾਹਿਗੁਰੂ ਗੁਰਮੰਤਰ ਦਿੱਤਾ। ਜਿਹੜੇ ਵੇਦਾਂਤੀ ਲੋਕ ਨੇ ਉਹਨਾਂ ਦੇ ਜਿਹੜੇ ਗੁਰਦੇਵ ਹੁੰਦੇ ਆ ਉਹ ਆਪਣੇ ਸ਼ਿਸ਼ ਨੂੰ ਅਦਵੈਤ ਵਾਕ ਬਖਸ਼ਦੇ ਆ। ਜਿਵੇਂ ਉਹ ਕਹਿੰਦੇ ਨੇ ਤਤ ਤਵੰਗ ਅਸੀ, ਤਤ ਮਤਲਬ ਜੀਵ, ਤਵੰਗ ਮਤਲਬ ਈਸ਼ਵਰ, ਅਸੀਂ ਮਤਲਬ ਬ੍ਰਹਮ, ਜੀਵ ਅਤੇ ਈਸ਼ਵਰ ਵਿੱਚ ਜਿਹੜੀ ਹੈ ਸੱਤਾ ਹੈ ਉਹ ਬ੍ਰਹਮ ਦੀ ਹੈ, ਇਹ ਉਪਦੇਸ਼ ਦਿੰਦੇ ਹਨ।
ਤੂੰ ਹੈ ਬ੍ਰਹਮ ਸੁਨੇ ਸਿੱਖ ਸੋਏ।
ਫਿਰ ਉਹ ਕਹਿੰਦੇ ਤੂੰ ਹੀ ਬ੍ਰਹਮ ਹੈ, ਇਹ ਉਪਦੇਸ਼ ਦਿੰਦੇ ਆ ਵੀ ਤੂੰ ਹੀ ਬ੍ਰਹਮ ਹੈ। ਉਹ ਜਦੋਂ ਆਪਣੇ ਵੇਦਾਂਤੀ ਗੁਰੂ ਕੋਲੋਂ ਸਿੱਖ ਏਦਾਂ ਬਚਨ ਸੁਣਦੇ ਹਨ,
ਅਹੰ ਬ੍ਰਹਮ ਅਸਮੀ ਬਹੁਰ ਉਚਾਰੇ,
ਜਦੋਂ ਗੁਰੂ ਆਪਣੇ ਸਿਸ ਨੂੰ ਉਹ ਕਹਿੰਦਾ ਕਿ ਤੂੰ ਹੀ ਬ੍ਰਹਮ ਹੈ, ਉਹ ਸਿੜ ਕੇ ਆਪਣੇ ਅੰਦਰ ਝਾਤੀ ਮਾਰਦਾ ਅਤੇ ਕਹਿੰਦਾ ਅਹੰ ਬ੍ਰਹਮ ਅਸਮੀ, ਹਾਂ ਮੈਂ ਬ੍ਰਹਮ ਹਾਂ। ਇੱਦਾਂ ਸ਼ਿਸ਼ ਉਸ ਵੇਦਾਂਤੀ ਗੁਰੂ ਦੇ ਸਨਮੁਖ ਅਹੰ ਬ੍ਰਹਮ ਦਾ ਜਾਪ ਆਪਣੇ ਮੁੱਖੋਂ ਉਚਾਰਨ ਕਰਦਾ ਹੈ।
ਮਹਾਂਵਾਕਯ ਇਹ ਮੰਤਰ ਸੁਤਾਰੇ।
ਉਹ ਇਹਨਾਂ ਮਹਾਂਵਾਕਾਂ ਨੂੰ ਮੰਤਰ ਰੂਪ 'ਚ ਧਾਰਨ ਕਰਦੇ। ਉਹਨਾਂ ਦੀ ਗੱਲ ਚੱਲ ਰਹੀ ਜਿਹੜੇ ਵੇਦਾਂਤੀ ਨੇ, ਸਾਡੇ ਲਈ ਗੁਰਮੰਤਰ ਵਾਹਿਗੁਰੂ ਗੁਰਮੰਤਰ ਹੈ। ਅਸੀਂ ਅਹੰ ਬ੍ਰਹਮ ਅਸਮੀ ਜਾਂ ਤਤ ਤਵੰਗ ਅਸੀ ਇਹ ਜਾਪ ਨਹੀਂ ਜਪਣਾ, ਇਹ ਸਾਡੀ ਜਾਣਕਾਰੀ ਲਈ ਦੱਸਿਆ ਵੀ ਜਿਹੜੇ ਵੇਦਾਂਤੀ ਗੁਰੂ ਹੁੰਦੇ ਹੈ, ਵੇਦਾਂਤ ਨੂੰ ਜਾਣਨ ਮੰਨਣ ਵਾਲੇ, ਉਹ ਆਪਣੇ ਸਿੱਖ ਨੂੰ ਉਪਦੇਸ਼ ਦਿੰਦਿਆਂ ਕਹਿੰਦੇ ਨੇ ਤਤ ਤਵੰਗ ਅਸੀ, ਤੂੰ ਬ੍ਰਹਮ ਹੈ, ਤੂੰ ਵਹਿ ਹੈ। ਸਿੱਖ ਸੁਣ ਕੇ ਅੱਗੋਂ ਕਹਿੰਦਾ ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ। ਪਰ ਗੁਰਮਤਿ ਦੇ ਵਿੱਚ ਤਾਂ ਸਾਨੂੰ ਤੂੰ ਤੂੰ ਦਾ ਚਿੰਤਨ ਮਹਾਰਾਜ ਨੇ ਕਰਾਇਆ ਵੀ ਤੂੰ ਹੀ ਬ੍ਰਹਮ ਹੈ, ਤੂੰ ਹੀ ਹੈ, ਤੂੰ ਹੀ ਹੈ। ਤੂੰ ਅਕਾਲ ਪੁਰਖ ਦੀ ਪੂਜਾ ਸਾਨੂੰ ਇਹਦੇ, ਕਿਉਂਕਿ ਸਾਡੇ ਵਿੱਚ ਭਗਤੀ ਪ੍ਰਕਰਨ ਮੁੱਖ ਹੈ, ਗੁਰੂ ਨਾਨਕ ਸਾਹਿਬ ਦੇ ਘਰ 'ਚ ਭਗਤੀ ਪਰੰਪਰਾ ਮੁੱਖ ਹੈ। ਤੂੰ ਭਗਤੀ ਵਿੱਚ ਤੂੰ ਤੂੰ ਦਾ ਚਿੰਤਨ ਹੈ, ਮੈਂ ਦਾ ਨਹੀਂ। ਤੂੰ ਪਰ ਵੇਦਾਂਤੀਆਂ ਬਾਰੇ ਵੀ ਦੱਸਦਾ ਵੀ ਉਹ ਇਹਨਾਂ ਮੰਤਰਾਂ ਨੂੰ ਜਪਦੇ ਨੇ। ਗੁਰਸਿੱਖ ਨੇ ਗੁਰਮੰਤਰ ਦਾ ਜਾਪ ਜਪਣਾ, ਗੁਰਮੰਤਰ ਦਾ ਜਾਪ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ, ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਊਠਤ ਬੈਠਤ ਹਰ ਹਰ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਤੂੰ ਰਾਤ ਦਿਨ ਗੁਰੂ ਕੇ ਸਿੱਖ ਨੇ ਗੁਰਮੰਤਰ ਦਾ ਜਾਪ ਜਪਣਾ, ਨਮਸਕਾਰ ਕਰਨ ਆਇਓ ਗੁਰੂ ਘਰ ਤਾਂ ਮੱਥਾ ਟੇਕਣ ਵੇਲੇ ਵਾਹਿਗੁਰੂ ਸੁਰਤ ਵਿੱਚ ਕਰੀ ਜਾਣਾ, ਪਰਿਕਰਮਾ ਕਰਦਿਆਂ ਵਾਹਿਗੁਰੂ ਵਾਹਿਗੁਰੂ ਦਾ ਚਿੰਤਨ ਕਰੀ ਜਾਣਾ ਹੈ, ਕਥਾ ਕੀਰਤਨ ਕਰਦਿਆਂ ਸੁਣਦਿਆਂ ਸੁਰਤ ਵਿੱਚ ਗੁਰਮੰਤਰ ਦਾ ਚਿੰਤਨ ਚੱਲਦਾ ਰਹੇ, ਮੱਥਾ ਟੇਕ ਕੇ ਘਰ ਨੂੰ ਜਾਣਾ, ਰਸਤੇ ਵਿੱਚ ਗੱਲਾਂ ਬਾਤਾਂ ਤੋਂ ਸੰਕੋਚ ਕਰਦਿਆਂ ਗੁਰਮੰਤਰ ਦਾ ਜਾਪ ਜਪਦੇ ਚਲੇ ਜਾਣਾ। ਜਿੰਨਾ ਵੱਧ ਤੋਂ ਵੱਧ ਸਮਾਂ ਗੁਰਮੰਤਰ ਦਾ ਜਾਪ ਜਪਾਂਗੇ, ਓਨੀ ਗੁਰੂ ਖਾਲਸਾ ਜੀ ਸੁਰਤ ਇਕਾਗਰ ਹੁੰਦੀ ਚਲੀ ਜਾਏਗੀ। ਇਸ ਕਰਕੇ ਜਿਹੜੀ ਸਾਧ ਸੰਗਤ ਹੈ, ਇੱਥੇ ਮੰਤਰ ਦ੍ਰਿੜ ਹੁੰਦਾ, ਜਿੱਥੇ ਆਪਾਂ ਸਾਰੇ ਬੈਠੇ ਹਾਂ ਨਾ, ਇਹ ਗੁਰੂ ਕੀ ਸੰਗਤ ਹੈ, ਇੱਥੇ ਗੁਰਮੰਤਰ ਹਿਰਦੇ 'ਚ ਪੱਕਾ ਹੁੰਦਾ, ਦ੍ਰਿੜ ਹੁੰਦਾ। ਇਸ ਕਰਕੇ ਗੁਰਸਿੱਖ ਨੇ ਗੁਰੂ ਕੀ ਸੰਗਤ ਜ਼ਰੂਰ ਕਰਨੀ ਹੈ ਰੋਜ਼ਾਨਾ। ਤੋ ਸਤਿਗੁਰਾਂ ਦੀ ਸੰਗਤ ਵਿੱਚ ਆ ਕੇ ਗੁਰਮੰਤਰ ਦ੍ਰਿੜ ਹੁੰਦਾ ਹਿਰਦੇ ਵਿੱਚ, ਜਪਣ ਦੀ ਪ੍ਰੇਰਨਾ ਮਿਲਦੀ ਆ ਮਨ ਨੂੰ, ਕਿ ਜਦੋਂ ਸੰਗਤ ਵਿੱਚ ਕਥਾ ਦੁਆਰਾ ਕੀਰਤਨ ਦੁਆਰਾ ਨਾਮ ਦੀ ਮਹਿਮਾ ਦਰਸਾਈ ਜਾਂਦੀ ਹੈ ਤਾਂ ਸੁਣਨ ਵਾਲੇ ਸਰੋਤੇ ਦੀ ਸੁਰਤ 'ਤੇ ਅਸਰ ਹੁੰਦਾ, ਪ੍ਰਭਾਵ ਹੁੰਦਾ, ਉਹਦਾ ਮਨ ਕਰਦਾ ਵੀ ਮੈਂ ਨਾਮ ਜਪਾਂ। ਮਹਾਰਾਜ ਜੀ ਨੇ ਬਾਣੀ ਵਿੱਚ ਹੁਕਮ ਕੀਤਾ ਸਾਨੂੰ, ਕਥਾ ਵਿੱਚ ਬਚਨ ਆਇਆ, ਕੀਰਤਨ ਵਿੱਚ ਬਚਨ ਆਇਆ, ਨਾਮ ਜਪੋ, ਮੈਂ ਜਪਾਂ ਨਾਮ, ਪ੍ਰੇਰਨਾ ਮਿਲਦੀ ਹੈ। ਤੋ ਪ੍ਰੇਰਨਾ ਵੀ ਬੜੀ ਵੱਡੀ ਖਾਲਸਾ ਜੀ, ਗੁਰੂ ਕੀ ਸੰਗਤ ਦੀ ਪ੍ਰੇਰਨਾ ਸਭ ਤੋਂ ਸ੍ਰੇਸ਼ਟ ਪ੍ਰੇਰਨਾ ਹੈ। ਤੋ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਭਜਨ ਕਰੀ ਜਾਣਾ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਗੁਰੂ ਕੇ ਸਿੱਖ ਨੇ ਇਸ ਪਾਵਨ ਗੁਰਮੰਤਰ ਨੂੰ ਜਪਣਾ, ਕਿਉਂਕਿ ਇਹੀ ਮੰਤਰ ਸਤਿਗੁਰੂ ਜੀ ਨੇ ਜੋ ਗੁਪਤ ਸੀ ਕਲਯੁੱਗ ਵਿੱਚ ਇਸ ਨਾਮ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ, ਜਿਹਨੂੰ ਗੁਪਤ ਨਾਮ ਪ੍ਰਗਾਜਾ, ਇਹ ਗੁਪਤ ਨਾਮ ਸਤਿਗੁਰਾਂ ਨੇ ਪ੍ਰਗਟ ਕੀਤਾ।
ਵਰਣ,
ਹੁਣ ਵਰਣਾਂ ਦੀ ਗੱਲ ਦੱਸਦੇ ਆ ਵੀ ਜਿਹੜੇ ਭਾਰਤੀ ਸਾਹਿਤ ਵਿੱਚ ਵਰਣ ਵੰਡ ਹੋਈ ਵੀ ਉਹ ਵਰਣਾਂ ਦੀ ਉਤਪਤੀ ਕਿਵੇਂ ਮੰਨਦੇ ਨੇ, ਸੁਣੋ ਜੀ।
ਲਈ ਪ੍ਰਕਿਰਤ ਸਤ ਗੁਣ ਦਵਿਜ ਜਾਤ,
ਉਹ ਕਹਿੰਦੇ ਆ ਵੀ ਪ੍ਰਕਿਰਤੀ ਨੇ ਸਭ ਤੋਂ ਪਹਿਲਾਂ ਸਤੋ ਗੁਣ ਲਿਆ ਤੇ ਸਤੋ ਗੁਣ ਤੋਂ ਜਿਹੜੀ ਜਾਤੀ ਬਣਾਈ ਉਹਨੂੰ ਕਹਿੰਦੇ ਨੇ ਬ੍ਰਾਹਮਣ, ਬ੍ਰਾਹਮਣ ਵਰਣ, ਉਹ ਸਤੋ ਗੁਣ ਤੋਂ ਪੈਦਾ ਹੋਇਆ। ਜਿਹੜਾ ਬ੍ਰਾਹਮਣ ਹੈ ਉਹ ਸਾਤਵਿਕ ਬਿਰਤੀ ਵਾਲਾ ਹੁੰਦਾ, ਇਸ ਕਰਕੇ ਉਹ ਮੰਨਦੇ ਆ ਵੀ ਸਤੋ ਗੁਣ ਦੀ ਅੰਸ਼ ਉਹਦੇ 'ਚ ਵੱਧ ਹੈ, ਤੋ ਸਤੋ ਗੁਣ ਦੀ ਪ੍ਰਕਿਰਤੀ ਤੋਂ ਬ੍ਰਾਹਮਣ ਦੀ ਉਤਪਤੀ ਹੋਈ ਹੈ।
ਸਤ ਰਜ ਮਿਸਰਤ ਛਤਰੀ ਪਾਂਤ,
ਛਤਰੀ ਸਤਵ ਗੁਣ ਤੇ ਰਜੋ ਗੁਣ ਦੋਨਾਂ ਦਾ ਧਾਰਨੀ ਹੁੰਦਾ, ਰਜੋ ਗੁਣ ਦਾ ਤਾਂ ਕਿਉਂਕਿ ਉਹ ਰਾਜ ਕਰਦਾ, ਉਹ ਰਜੋ ਗੁਣ ਦੀ ਬਿਰਤੀ ਦਾ ਪ੍ਰਤੀਕ ਹੈ। ਪ੍ਰਕਿਰਤੀ ਨੇ ਸਤੋ ਤੇ ਰਜੋ ਗੁਣ ਦੀ ਅੰਸ਼ ਲੈ ਕੇ ਛਤਰੀ ਦੀ ਉਤਪਤੀ ਕੀਤੀ ਹੈ।
ਰਜ ਤਮ ਲਏ ਪ੍ਰਕਿਰਤ ਤਨ ਵੈਸ,
ਉਹ ਇਹ ਵੀ ਕਹਿੰਦੇ ਆ ਵੀ ਰਜੋ ਤੇ ਤਮੋ ਗੁਣ ਦੀ ਪ੍ਰਕਿਰਤੀ ਤੋਂ ਵੈਸ਼ ਜਿਹੜੇ ਨੇ ਉਹ ਪੈਦਾ ਹੋਏ ਹਨ।
ਤਮ ਪ੍ਰਕਿਰਤ ਤੇ ਸ਼ੂਦਰਨ ਹੈ,
ਪ੍ਰਕਿਰਤੀ ਦਾ ਜਿਹੜਾ ਤਮੋ ਗੁਣ ਹੈ ਉਹਨਾਂ ਤੋਂ ਸ਼ੂਦਰ ਵਰਨ ਪੈਦਾ ਹੋਇਆ। ਏਦਾਂ ਇਹ ਉਹਨਾਂ ਦਾ ਮੰਨਣਾ ਭਾਰਤੀ ਸਾਹਿਤ ਦੇ ਗ੍ਰੰਥਾਂ ਦਾ ਵੀ ਚਾਰੇ ਵਰਨ ਜਿਹੜੇ ਨੇ ਉਹ ਤਿੰਨਾਂ ਗੁਣਾਂ ਤੋਂ ਪੈਦਾ ਹੋਏ ਹਨ।
ਤ੍ਰਿਗੁਣੀ ਪ੍ਰਕਿਰਤੀ ਚਾਰ ਵਰਣ ਗਣ,
ਪਰ ਗੁਰਮਤਿ ਦੀ ਖੇਡ ਵਿੱਚ ਵੇਖੀਏ ਤੇ ਇੱਕੋ ਮਨੁੱਖ ਦੇ ਵਿੱਚ ਚਾਰੇ ਵਰਣ ਕੰਮ ਕਰਦੇ ਆ, ਕਿਉਂਕਿ ਤਿੰਨੇ ਗੁਣ ਸਾਡੇ ਸਾਰਿਆਂ 'ਚ ਨੇ। ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ, ਸਾਧਨਾ ਕਰਦੇ ਹਾਂ, ਇਸ਼ਨਾਨ ਪਾਨ ਕਰਦੇ ਹਾਂ, ਭਜਨ ਕਰਦੇ ਹਾਂ, ਉਦੋਂ ਸਾਡੇ ਅੰਦਰ ਸਤੋ ਗੁਣੀ ਬਿਰਤੀ, ਇਸ ਕਰਕੇ ਉਦੋਂ ਅਸੀਂ ਬ੍ਰਾਹਮਣ ਦਾ ਧਰਮ ਨਿਭਾ ਰਹੇ ਹਾਂ, ਉਹ ਬ੍ਰਾਹਮਣ ਦੀ ਬਿਰਤੀ ਹੈ। ਜਦੋਂ ਦੇਸ਼ 'ਤੇ ਹਮਲਾ ਹੋਣ ਲੱਗੇ, ਤਲਵਾਰ ਪਕੜ ਕੇ ਜੰਗ ਦੇ ਮੈਦਾਨ 'ਚ ਜੂਝਣਾ, ਉਦੋਂ ਅਸੀਂ ਛੱਤਰੀ ਵਰਣ ਦੀ ਪਾਲਣਾ ਕਰਦੇ ਹਾਂ, ਛੱਤਰੀ ਕੋ ਪੂਤ ਹੋ ਬ੍ਰਾਹਮਣ ਕੋ ਨਾ। ਜਦੋਂ ਅਸੀਂ ਖੇਤੀ ਕਰਨੀ ਆ, ਜਦੋਂ ਅਸੀਂ ਦੁਕਾਨਦਾਰੀ ਕਰਨੀ ਆ, ਜਦੋਂ ਅਸੀਂ ਵਪਾਰ ਕਰਨਾ, ਉਦੋਂ ਅਸੀਂ ਵੈਸ਼ ਧਰਮ ਦੀ ਪਾਲਣਾ ਕਰਦੇ ਹਾਂ। ਜਦੋਂ ਸਾਡੇ 'ਚ ਸੇਵਾ ਦਾ ਭਾਵ ਆਉਂਦਾ ਵੀ ਅਸੀਂ ਜੋੜੇ ਝਾੜਨੇ ਆ, ਭਾਂਡੇ ਮਾਂਜਣੇ ਆ, ਸਮਾਜ ਦੀ ਸੇਵਾ ਕਰਨੀ ਆ, ਪਰਮੇਸ਼ਰ ਦੇ ਜੀਆਂ ਦੀ ਸੇਵਾ ਕਰਨੀ ਆ, ਉਦੋਂ ਸਾਡੇ ਵਿੱਚ ਸ਼ੂਦਰ ਵਰਣ ਕੰਮ ਕਰਦਾ, ਚਾਰੇ ਵਰਣ। ਬ੍ਰਾਹਮਣ ਦਾ ਧਰਮ ਹੈ ਪੂਜਾ ਅਰਚਨਾ ਕਰਨੀ, ਭਜਨ ਪਾਠ ਕਰਨਾ ਉਹ ਵੀ ਅਸੀਂ ਕਰਦੇ ਹਾਂ। ਛੱਤਰੀ ਦਾ ਧਰਮ ਹੈ ਜੂਝਣਾ, ਵੈਸ਼ ਦਾ ਧਰਮ ਹੈ ਵਪਾਰ ਆਦਿਕ ਕਰਨਾ, ਖੇਤੀ ਕਰਨੀ, ਸ਼ੂਦਰ ਦਾ ਧਰਮ ਸੇਵਾ ਕਰਨੀ, ਉਹ ਅਸੀਂ ਚਾਰੇ ਇੱਕੋ ਸਰੀਰ 'ਚ ਨਿਭਾਉਂਦੇ ਹਾਂ। ਹਾਂਜੀ,
ਇੱਕ ਇੱਕ ਵਰਣ ਮੈਂ ਚਾਰੋ ਵਰਣ,
ਇਹ ਤਾਂ ਇੱਕ ਇੱਕ ਵਰਣ 'ਚ ਹੀ ਚਾਰੇ ਵਰਣ ਨੇ। ਜੇ ਮੰਨ ਲਓ ਕੋਈ ਛੱਤਰੀਆਂ ਦੇ ਘਰ ਜੰਮਿਆ ਤੇ ਬ੍ਰਾਹਮਣ ਦਾ ਕਰਮ ਵੀ ਉਹਨੇ ਕਰਨਾ, ਉਹਨੇ ਛੱਤਰੀ ਦਾ ਵੀ ਕਰਨਾ, ਉਹਨੇ ਵੈਸ਼ ਦਾ ਵੀ ਕਰਨਾ, ਉਹਨੇ ਸ਼ੂਦਰ ਦਾ ਵੀ ਕਰਨਾ। ਇਸ ਕਰਕੇ ਇੱਕੋ ਇੱਕੋ ਵਰਣ ਦੇ ਵਿੱਚ ਹੀ ਬਾਕੀ ਦੇ ਤਿੰਨੇ ਵਰਣ ਹਨ।
ਅਥਵਾ ਵਰਣ ਦੋਏ ਇਸ ਢਾਲ,
ਪਰ ਜੇ ਤੁਸੀਂ ਬ੍ਰਹਮ ਦ੍ਰਿਸ਼ਟੀ ਨਾਲ ਵੇਖੋ, ਜਿਹਨੂੰ ਗੁਰਮਤ ਦੀ ਦ੍ਰਿਸ਼ਟੀ ਕਹਿੰਦੇ ਆ, ਤਾਂ ਗੁਰਮਤ ਦੀ ਦ੍ਰਿਸ਼ਟੀ ਵਿੱਚ ਕੇਵਲ ਦੋ ਹੀ ਵਰਣ ਨੇ, ਇੱਕ ਬ੍ਰਾਹਮਣ, ਦੂਜਾ ਚੰਡਾਲ। ਬਸ ਇਹ ਦੋ ਹੀ ਵਰਣ ਨੇ। ਬ੍ਰਾਹਮਣ ਕੌਣ ਹੈ ਉਹ ਵੀ ਦੱਸਦੇ ਨੇ, ਚੰਡਾਲ ਕੌਣ ਹੈ ਉਹ ਵੀ ਦੱਸਦੇ ਨੇ। ਹਾਂਜੀ,
ਬ੍ਰਾਹਮਣ ਆਦ ਅੰਤ ਚੰਡਾਲ,
ਕਹਿੰਦੇ ਜਿਹੜਾ ਬ੍ਰਾਹਮਣ ਹੈ ਉਹ ਆਦ ਮੁੱਢ ਹੈ, ਜਿਹੜਾ ਚੰਡਾਲ ਹੈ ਉਹ ਅੰਤ ਹੈ। ਹੁਣ ਬ੍ਰਾਹਮਣ ਕੌਣ ਹੈ, ਚੰਡਾਲ ਕੌਣ ਹੈ, ਉਹ ਵੀ ਦੱਸਦੇ ਹਨ।
ਬ੍ਰਹਮ ਅਭਿਮਾਨੀ ਬ੍ਰਾਹਮਣ ਕਹੀਏ,
ਜਿਹੜਾ ਬ੍ਰਹਮ ਨੂੰ ਜਾਣ ਲਵੇ ਉਹ ਬ੍ਰਾਹਮਣ ਹੈ। ਬ੍ਰਹਮ ਬਿੰਦਾ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਿਬ ਲਾਏ। ਜਿਹੜਾ ਬ੍ਰਹਮ ਨੂੰ ਜਾਣ ਲਵੇ ਉਹ ਬ੍ਰਾਹਮਣ। ਹਾਂਜੀ,
ਤਨ ਅਭਿਮਾਨ ਚੰਡਾਲ ਸੋ ਲਈਏ,
ਜਿਹੜਾ ਸਰੀਰ ਦਾ ਅਭਿਮਾਨੀ ਹੈ, ਆਪਣੇ ਆਪ ਨੂੰ ਸਰੀਰ ਮੰਨਦਾ, ਉਹ ਚੰਡਾਲ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਗੁਰਮਤਿ ਦ੍ਰਿਸ਼ਟੀ ਨਾਲ ਵੇਖੋ ਤਾਂ ਦੋ ਹੀ ਵਰਣ ਨੇ, ਇੱਕ ਬ੍ਰਾਹਮਣ ਦਾ, ਇੱਕ ਚੰਡਾਲ ਦਾ। ਜਿਹੜਾ ਬ੍ਰਹਮ ਨੂੰ ਜਾਣ ਲਵੇ ਬ੍ਰਾਹਮਣ, ਜਿਹੜਾ ਸਰੀਰ ਨਾਲ ਹੀ ਜੁੜੀ ਬੈਠਾ ਵੀ ਮੈਂ ਸਰੀਰ ਹਾਂ, ਉਹ ਚੰਡਾਲ ਹੈ। ਦੋ ਹੀ ਜਾਤੀਆਂ ਮੰਨ ਲਓ ਵੀ, ਇੱਕ ਉੱਤਮ ਜਾਤੀ, ਇੱਕ ਨੀਵੀਂ ਜਾਤੀ। ਉੱਤਮ ਜਾਤੀ ਜਿਹੜਾ ਬ੍ਰਹਮ ਨੂੰ ਜਾਣ ਲਵੇ, ਨੀਵੀਂ ਜਾਤੀ ਜਿਹੜਾ ਆਪਣੇ ਆਪ ਨੂੰ ਜਾਣ ਹੀ ਨਹੀਂ ਸਕਿਆ, ਸਰੀਰ ਹੀ ਸਮਝੀ ਬੈਠਾ ਆਪਣੇ ਆਪ ਨੂੰ, ਉਹ ਨਿਖਿੱਧ ਹੋ ਗਿਆ, ਚੰਡਾਲ ਹੋ ਗਿਆ। ਇੱਦਾਂ ਕੇਵਲ ਦੋ ਵਰਣ ਵੀ ਮੰਨੇ ਹਨ। ਹਾਂਜੀ,
ਬ੍ਰਾਹਮਣ ਸੋ ਜੋ ਬ੍ਰਹਮ ਜਨਾਤ,
ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣ ਲਵੇ ਤੇ ਅੱਗੇ ਜਣਾਵੇ ਵੀ। ਆਖੋ ਸਤਨਾਮ, ਆਪ ਜਾਣ ਲਿਆ ਤੇ ਅੱਗੇ ਜਣਾਵੇ ਵੀ ਉਹ ਬ੍ਰਾਹਮਣ ਹੈ।
ਵੇਦ ਗ੍ਰੰਥ ਪਾਖਤ ਬਖਿਆ, ਤੇ
ਇਹ ਗੱਲ ਵੇਦਾਂ ਵਿੱਚ, ਧਰਮ ਗ੍ਰੰਥਾਂ ਦੇ ਵਿੱਚ ਪ੍ਰਗਟ ਰੂਪ 'ਚ ਲਿਖੀ ਹੈ। ਇਹ ਬਚਨ ਵੇਦਾਂ ਵਿੱਚ ਵੀ ਲਿਖਿਆ ਵੀ ਦੋ ਹੀ ਜਾਤੀਆਂ, ਦੋ ਹੀ ਵਰਣ ਨੇ, ਬ੍ਰਾਹਮਣ ਤੇ ਚੰਡਾਲ। ਬ੍ਰਾਹਮਣ ਆਦਿ ਹੈ, ਚੰਡਾਲ ਅੰਤ ਹੈ। ਯਾਨੀ ਕਿ ਜਿਹੜਾ ਬ੍ਰਹਮ ਜਾਣ ਲਵੇ ਉਹ ਬ੍ਰਾਹਮਣ ਹੈ, ਜਿਹੜਾ ਸਰੀਰ ਨਾਲ ਜੁੜਿਆ ਹੋਇਆ ਤਨ ਅਭਿਮਾਨੀ ਉਹ ਚੰਡਾਲ ਹੈ। ਇਹ ਬਚਨ ਵੇਦਾਂ ਵਿੱਚ ਵੀ ਲਿਖੇ ਹੈ, ਸਾਰੇ ਧਰਮ ਗ੍ਰੰਥਾਂ 'ਚ ਲਿਖੇ ਹਨ।
ਆਸ਼ਰਮ,
ਹੁਣ ਚਾਰ ਆਸ਼ਰਮ ਦੱਸਦੇ ਨੇ, ਚਾਰ ਵਰਣ ਦੱਸੇ ਹੈ। ਇਹ ਜਾਣਕਾਰੀ ਦੇ ਰਹੇ ਨੇ ਵੀ ਆਸ਼ਰਮ ਚਾਰ ਕਿਹੜੇ ਨੇ, ਵਰਣ ਕਿਹੜੇ ਨੇ ਚਾਰ, ਉਹ ਕਿਵੇਂ ਕਿਵੇਂ ਉਹਨਾਂ ਦੀ ਉਤਪਤੀ ਮੰਨੀ ਹੈ, ਸਿੱਖ ਦਾ ਸਰੂਪ ਕੀ ਹੈ, ਗੁਰੂ ਦਾ ਸਰੂਪ ਕੀ ਹੈ। ਹੁਣ ਆਸ਼ਰਮ ਦੱਸਣ ਲੱਗੇ ਨੇ ਵੀ ਜਿਹੜੇ ਚਾਰ ਆਸ਼ਰਮ ਨੇ ਉਹ ਕਿਹੜੇ ਕਿਹੜੇ ਹਨ।
ਆਸ਼ਰਮ ਬ੍ਰਹਮਚਾਰੀ ਚਤਵਾਸ,
ਕਹਿੰਦੇ ਇਹਨਾਂ ਵਿੱਚ ਸਭ ਤੋਂ ਪਹਿਲਾ ਹੈ ਬ੍ਰਹਮਚਰਜ। ਇਹ ਚਾਰ ਆਸ਼ਰਮਾਂ 'ਚੋਂ ਸਭ ਤੋਂ ਪਹਿਲਾਂ, 1 ਸਾਲ ਤੋਂ 25 ਸਾਲ ਦੀ ਉਮਰ ਤੱਕ ਦਾ ਜਿਹੜੀ ਉਮਰ ਹੈ ਮਨੁੱਖ ਦੀ, ਇਹਨੂੰ ਬ੍ਰਹਮਚਰਜ ਦਾ ਆਸ਼ਰਮ ਕਹਿੰਦੇ ਹਨ।
ਗ੍ਰਸਤ ਬਾਨ ਪ੍ਰਥਮ ਸੰਨਿਆਸ,
ਦੂਸਰਾ ਹੈ ਗ੍ਰਸਤ ਆਸ਼ਰਮ, 25 ਤੋਂ 50 ਸਾਲ ਦੀ ਉਮਰ ਤੱਕ ਗ੍ਰਸਤ ਆਸ਼ਰਮ ਹੈ। ਹੁਣ ਬੱਚੇ ਤੀਆਂ ਤੀਆਂ ਬੱਤੀਆਂ ਬੱਤੀਆਂ ਸਾਲਾਂ ਦੇ ਹੋ ਜਾਂਦੇ, ਵਿਆਹ ਨਹੀਂ ਕਰਵਾਉਂਦੇ, ਜਾਂ ਤਾਂ ਇੱਕੋ ਪਾਸੇ ਹੋ ਜਾਣਾ ਅੰਨੇ ਬੰਨੇ ਵੀ ਨਹੀਂ ਕਰਵਾਉਣਾ, ਜਾਂ 25 ਸਾਲ ਦੀ ਆਯੂ ਤੱਕ ਵਿਵਾਹ ਹੋ ਜਾਣਾ ਚਾਹੀਦਾ ਹੈ। ਤੋ 25 ਤੋਂ 50 ਸਾਲ ਦੀ ਉਮਰ ਗ੍ਰਸਤ ਦੇ ਬੱਚੇ ਆਦਿਕ ਜਿਹੜੇ ਨੇ ਵੱਡੇ ਹੋ ਜਾਂਦੇ, ਉਹਨਾਂ ਦੀਆਂ ਜ਼ਿੰਮੇਵਾਰੀਆਂ ਸਮਾਪਤ, ਫਿਰ 50 ਤੋਂ ਬਾਅਦ 75 ਸਾਲ ਦੀ ਆਯੂ ਜਿਹੜੀ ਇਹਨੂੰ ਬਾਨਪ੍ਰਸਤ ਕਹਿੰਦੇ ਆ। ਫਿਰ ਜਦੋਂ ਬੱਚੇ ਵਿਆਹ ਹਟੇ, ਉਹਨਾਂ ਦੀਆਂ ਜ਼ਿੰਮੇਵਾਰੀਆਂ ਤੋਂ ਘਟਾ ਕੇ ਸਹਿਜੇ ਸਹਿਜੇ ਸੁਰਤ ਨੂੰ ਪ੍ਰਾਮ ਕਰੀ ਜਾਣਾ, ਕਦੇ ਹਜ਼ੂਰ ਸਾਹਿਬ ਚਲੇ ਗਏ, ਕਦੇ ਦਰਬਾਰ ਸਾਹਿਬ ਚਲੇ ਗਏ, ਉਹਨੂੰ ਬਾਨਪ੍ਰਸਤ ਕਹਿੰਦੇ ਆ। ਵੀ ਫਿਰ ਯਾਤਰਾ 'ਤੇ ਹੀ ਰਹਿਣਾ, ਵੀ ਘਰ ਆਉਣਾ, ਮਹੀਨੇ 'ਚ 5-7 ਦਿਨ 10 ਦਿਨ ਰਹਿਣਾ, ਮੁੜ ਕੇ ਫਿਰ ਯਾਤਰਾ 'ਤੇ ਭਜਨ ਕਰੀ ਜਾਣਾ, ਮੋਹ ਘਟਾ ਦੇਣਾ। ਫਿਰ 75 ਤੋਂ ਲੈ ਕੇ 100 ਸਾਲ ਦੀ ਉਮਰ ਜਿਹੜੀ ਉਹ ਸੰਨਿਆਸ ਦੀ ਸੀ ਪੁਰਾਣੇ, ਹੁਣ ਤਾਂ ਇੰਨੀਆਂ ਉਮਰਾਂ ਰਹੀਆਂ ਹੀ ਨਹੀਂ ਹਨ। ਜਦੋਂ 100 ਸਾਲ ਦੀ ਉਮਰ ਹੁੰਦੀ ਸੀ ਉਦੋਂ ਇੱਦਾਂ ਚਾਰ ਆਸ਼ਰਮ ਬਣਾਏ ਗਏ ਸਨ। ਤੋ ਇਹ ਚਾਰ ਆਸ਼ਰਮ ਮੰਨੇ ਜਾਂਦੇ ਹਨ।
ਅਤਵਰਣ ਆਸ਼ਰਮ,
ਇੱਕ ਹੁੰਦਾ ਅਤੀਵਰਣ ਆਸ਼ਰਮ, ਇੱਕ ਤਾਂ ਹੋ ਗਏ ਇਕੱਲੇ ਆਸ਼ਰਮ, ਇੱਕ ਹੁੰਦੇ ਨੇ ਅਤੀਵਰਣ ਆਸ਼ਰਮ। ਉਹ ਕੀ ਹੈ, ਉਹ ਬੜੇ ਕਮਾਲ ਦਾ ਹੈ, ਦੱਸਦੇ ਹਨ।
ਉਲੰਘੇ ਵਰਣ ਆਸ਼ਰਮ ਅਭਿਮਾਨ।
ਅਤੀ ਵਰਣ ਆਸ਼ਰਮ ਹੁੰਦਾ ਵੀ ਜਦੋਂ ਬੰਦਾ ਆਪਣੇ ਵਰਣਾਂ ਤੋਂ ਔਰ ਆਪਣੇ ਚਾਰੇ ਆਸ਼ਰਮਾਂ ਤੋਂ ਉੱਪਰ ਉੱਠ ਜਾਏ, ਉਹਨੂੰ ਇਹਨਾਂ ਚੀਜ਼ਾਂ ਨਾਲ ਕੋਈ ਲਿਪਾਏ ਮਾਨ ਨਹੀਂ ਵੀ ਮੈਂ ਬ੍ਰਾਹਮਣ ਹਾਂ, ਖੱਤਰੀ ਹਾਂ, ਸ਼ੂਦਰ ਹਾਂ, ਕਿ ਵੈਸ਼ ਹਾਂ, ਕਿ ਮੈਂ ਬਾਨਪ੍ਰਸਤੀ ਹਾਂ, ਜਾਂ ਮੈਂ ਬ੍ਰਹਮਚਰਜ ਵਿੱਚ ਹਾਂ, ਸੰਨਿਆਸ ਹਾਂ, ਯਾਨੀ ਕਿ ਇਹਨਾਂ ਸਾਰਿਆਂ ਤੋਂ ਸੁਰਤ ਉੱਪਰ ਉੱਠ ਗਈ। ਖਾਲਸਾ ਜੀ ਉਹਨੂੰ ਅਤੀ ਵਰਣ ਆਸ਼ਰਮ ਕਹਿੰਦੇ ਹਨ। ਇਹ ਵੀ ਇੱਕ ਅਵਸਥਾ ਹੈ, ਜਿਹੜੀਆਂ ਜਿਹੜੀਆਂ ਸੁਰਤੀਆਂ ਬਣਦੀਆਂ ਨੇ ਉਹਨਾਂ ਦੀਆਂ ਅਵਸਥਾਵਾਂ ਦਾ ਜ਼ਿਕਰ ਹੈ ਬਕਾਇਦਾ ਧਰਮ ਗ੍ਰੰਥਾਂ 'ਚ, ਵੀ ਉਹ ਕਿਹੜੀ ਅਵਸਥਾ, ਉਹਦਾ ਨਾਮ ਕੀ ਹੈ। ਉਹ ਵਰਨ ਉਹ ਇਹਨੂੰ ਅਤੀ ਵਰਣ ਆਸ਼ਰਮ ਕਹਿੰਦੇ ਹੈ, ਜਦੋਂ ਵਰਣ ਆਸ਼ਰਮ ਦੀ ਖੇਡ ਤੋਂ ਉੱਪਰ ਉੱਠ ਜਾਣਾ, ਕੋਈ ਅਭਿਮਾਨ ਰਹਿਣਾ ਹੀ ਨਹੀਂ, ਜਿਹਨੂੰ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਦਰਸਾਇਆ ਕਿ ਜੈਸਾ ਮਾਨ ਤੈਸਾ ਅਭਿਮਾਨ, ਇਹ ਅਵਸਥਾ ਜਿੱਥੇ ਮਾਨ ਅਭਿਮਾਨ ਦੀ ਅਵਸਥਾ ਤੋਂ ਉੱਪਰ ਉੱਠ ਜਾਣਾ, ਕੰਚਨ ਸੋਨਾ ਮਿੱਟੀ ਇੱਕ ਸੁਰਾਮ ਸਮਾਨ ਕਰਕੇ ਵੇਖਣ ਦੀ ਅਵਸਥਾ ਉੱਪਰ ਉੱਠ ਜਾਣਾ, ਉਹਨੂੰ ਗੁਰੂ ਖਾਲਸਾ ਜੀ ਅਤੀ ਵਰਣ ਆਸ਼ਰਮ ਕਹਿੰਦੇ ਹਨ। ਹਾਂਜੀ,
ਅਤੀ ਵਰਣ ਆਸ਼ਰਮੀਏ ਵਿਭਚਾਰਨਾ,
ਜਿਹੜਾ ਅਤੀ ਵਰਣ ਆਸ਼ਰਮੀਏ ਹੈ ਉਹ ਕਦੇ ਵਿਭਚਾਰੀ ਨਹੀਂ ਹੁੰਦਾ। ਵਿਭਚਾਰੀ ਦਾ ਮਤਲਬ ਵੀ ਕਿਸੇ ਵੀ ਪ੍ਰਕਾਰ ਦੇ ਵਿਭ ਆਚਰਣ ਵਿੱਚ ਉਹ ਨਹੀਂ, ਵਿਭ ਆਚਰਣ ਮਾੜੇ ਭੈੜੇ ਆਚਰਣ 'ਚ ਪ੍ਰਵਿਰਤ ਨਹੀਂ ਹੁੰਦਾ, ਉਹ ਸਾਰੇ ਮਾੜੇ ਭੈੜੇ ਆਚਰਣ ਤੋਂ ਉੱਪਰ ਉੱਠ ਜਾਂਦਾ, ਉਹਨੂੰ ਅਤੀ ਵਰਣ ਆਸ਼ਰਮ ਕਿਹਾ ਜਾਂਦਾ ਹੈ।
ਧਰਮ,
ਹੁਣ ਧਰਮ ਕੀ ਹੈ, ਧਰਮ ਦਾ ਸਰੂਪ ਕੀ ਹੈ। ਵੈਸੇ ਸੰਸਕ੍ਰਿਤ ਦਾ ਤ੍ਰੀ ਧਾਤੂ ਹੈ ਜਿੱਥੋਂ ਬਣਿਆ ਧਰਮ, ਉਹਦਾ ਮਤਲਬ ਹੈ ਧਾਰਨ ਕਰਨਾ। ਭਾਈ ਦਇਆ ਸਿੰਘ ਜੀ ਦੱਸ ਰਹੇ ਨੇ ਵੀ ਧਰਮ ਕੀ ਹੈ, ਸੁਣੋ ਜੀ।
ਬ੍ਰਹਮ ਨਿਸ਼ਟ ਆਤਮ ਤ੍ਰਮ ਧਾਰਨ,
ਧਰਮ ਇਹ ਹੈ ਕਿ ਬ੍ਰਹਮ ਵਿੱਚ ਨਿਸ਼ਚਾ ਕਰਕੇ, ਬ੍ਰਹਮ 'ਚ ਨਿਸ਼ਚਾ ਕਰਕੇ, ਅਸੀਂ ਸਾਰੇ ਨਿਸ਼ਚੇਵਾਨ ਸਿੱਖ ਹਾਂ, ਅਸੀਂ ਬ੍ਰਹਮ 'ਚ ਪਰਮੇਸ਼ਰ 'ਚ ਨਿਸ਼ਚਾ ਕਰਦੇ ਹਾਂ। ਜਿਹੜਾ ਬ੍ਰਹਮ 'ਚ ਨਿਸ਼ਚਾ ਕਰਕੇ ਆਤਮਾ ਰੂਪੀ ਧਰਮ ਨੂੰ ਧਾਰਨ ਕਰੇ ਉਹਨੂੰ ਕਹਿੰਦੇ ਨੇ ਧਰਮ। ਆਤਮਾ ਨੂੰ ਧਾਰਨ ਕਰਕੇ, ਬ੍ਰਹਮ ਨੂੰ ਨਿਸ਼ਚਾ ਕਰਕੇ ਕਿ ਮੇਰੇ ਅੰਦਰ ਜਿਹੜੀ ਆਤਮਾ ਹੈ ਉਹ ਉਸੇ ਬ੍ਰਹਮ ਦੀ ਹੈ ਜਿਹੜਾ ਬ੍ਰਹਮ ਸਰਬ ਥਾਈਂ ਵਿਆਪਕ ਹੈ, ਮੈਂ ਉਹਦੀ ਆਤਮਾ ਨੂੰ ਆਪਣੇ ਅੰਦਰ ਧਾਰਨ ਕੀਤਾ ਹੋਇਆ, ਉਸੇ ਧਾਰਨਾ ਨੂੰ ਕਹਿੰਦੇ ਨੇ ਧਰਮ। ਕਿਉਂਕਿ ਧਰਮ ਦਾ ਮਤਲਬ ਹੀ ਆ ਧਾਰਨ ਕਰਨਾ, ਅਸੀਂ ਧਾਰਿਆ ਕੀ ਹੈ, ਅਸੀਂ ਇਹ ਧਾਰਨਾ ਕਿ ਅਸੀਂ ਆਤਮਾ ਹਾਂ, ਔਰ ਕਿਹਦੀ ਆਤਮਾ ਹਾਂ, ਬ੍ਰਹਮ ਦੀ, ਉਸੇ ਬ੍ਰਹਮ ਦੀ ਅੰਸ਼ ਹੈ ਸਾਡੇ ਅੰਦਰ, ਉਹਨੂੰ ਆਪਣੇ ਹਿਰਦੇ 'ਚ ਧਾਰਨ ਕਰਨਾ, ਖਾਲਸਾ ਜੀ ਇਹਨੂੰ ਧਰਮ ਕਹਿੰਦੇ ਹਨ। ਹੁਣ ਅਧਰਮ ਕੀ ਹੈ, ਅਧਰਮ ਦੀ ਪਰਿਭਾਸ਼ਾ ਕੀ ਹੈ, ਧਰਮ ਦੱਸਤਾ। ਹੁਣ ਧਰਮ ਤੋਂ ਪਹਿਲਾਂ ਐੜਾ ਲਾਤਾ ਮਤਲਬ ਆਧਰਮ, ਹੁਣ ਆਧਰਮ ਕੀ ਹੈ ਉਹ ਦੱਸਦੇ ਨੇ।
ਧਰਮ ਆਤਮਾ ਤੇ ਜਬ ਹੀਨ,
ਜਦੋਂ ਆਤਮਾ ਤੋਂ ਵਿਹੂਣੇ ਹੋ ਜਾਈਏ, ਸਰੀਰ ਨਾਲ ਹੀ ਜੁੜ ਕੇ ਰਹੀਏ, ਆਤਮਾ ਦਾ ਚਿੰਤਨ ਹੀ ਨਾ ਹੋਵੇ ਅੰਦਰ, ਆਤਮਾ ਤੋਂ ਬੇਮੁਖ ਹੋ ਜਾਈਏ,
ਰਹੇ ਅਨਾਤਮ ਧਰਮ ਅੰਗਲੀਨ,
ਔਰ ਜਿਹੜੀਆਂ ਅਨਾਤਮ ਵਸਤੂਆਂ ਨੇ ਜੜ, ਉਹਨਾਂ ਵਿੱਚ ਹੀ ਆਪਣੀ ਬਿਰਤੀ ਨੂੰ ਜੋੜ ਕੇ ਰੱਖੀਏ,
ਇਹ ਅਧਰਮ ਕਰੀ ਜੈ ਵਰਣ।
ਖਾਲਸਾ ਜੀ ਇਸ ਨੂੰ ਕਿਹਾ ਜਾਂਦਾ ਅਧਰਮ, ਇਹ ਅਧਰਮ ਹੈ। ਜਦੋਂ ਆਤਮਾ ਨੂੰ ਛੱਡ ਕੇ ਅਨਾਤਮ 'ਚ ਸੁਰਤ ਜੋੜ ਲੈਣੀ, ਚੇਤਨ ਨੂੰ ਛੱਡ ਕੇ ਜੜ 'ਚ ਸੁਰਤ ਜੋੜ ਲੈਣੀ, ਅਤੇ ਆਤਮਾ ਤੋਂ ਬੇਮੁੱਖ ਹੋ ਜਾਣਾ, ਬ੍ਰਹਮ ਤੋਂ ਬੇਮੁੱਖ ਹੋ ਜਾਣਾ, ਖਾਲਸਾ ਜੀ ਇਸ ਦਾ ਨਾਮ ਅਧਰਮ ਹੈ।
ਮਰਨ,
ਹੁਣ ਮਰਨਾ ਕੀ ਆ ਦੱਸਦੇ ਹਨ।
ਸਤਨਾਮ ਸਿਮਰਨ ਨੇ ਮਰਨ,
ਕਹਿੰਦੇ ਜਿਹੜੇ ਸੱਤੇ ਸੱਚੇ ਨਾਮ ਦਾ ਸਿਮਰਨ ਨਹੀਂ ਕਰਦੇ ਉਹ ਮਰੇ ਹੋਏ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪੁੱਛਿਆ ਮਹਾਰਾਜ ਭਾਈ ਦਇਆ ਸਿੰਘ ਜੀ ਮਰਨਾ ਕੀ ਹੈ, ਮਰਨ ਕੀ ਹੈ, ਕਹਿੰਦੇ ਮਰਨ ਇਹ ਹੈ ਕਿ ਜਦੋਂ ਨਾਮ ਨਾ ਜਪੀਏ ਫਿਰ ਮਰਨ ਹੀ ਹੈ। ਆਖਾਂ ਜੀਵਾਂ ਵਿਸਰੇ ਮਰ ਜਾਓ, ਜਿਹੜੇ ਨਾਮ ਨਹੀਂ ਜਪਦੇ ਉਹ ਮੁਰਦੇ ਹੈ। ਜਿਨ ਹਰ ਹਿਰਦਾ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁੰਜੀ ਦੇਹ ਫਿਰੈ ਬਿਨ ਨਾਮ, ਓਏ ਖਪ ਖਪ ਮੂਏ ਕਰਾਂਝਾ। ਸੁੰਝੀ ਦੇ ਖਾਲੀ ਮੁਰਦੇ ਦੀ ਦੇਹ, ਸੁੰਝੀ ਦੇਹ ਦਾ ਮਤਲਬ ਮੁਰਦਾ, ਜਿਹਦੇ ਚੋਂ ਪ੍ਰਾਣ ਨਿਕਲ ਜਾਣ ਉਹਨੂੰ ਕਹਿੰਦੇ ਨੇ ਸੁੰਝੀ ਦੇ। ਕਹਿੰਦੇ ਜਿਹੜੇ ਨਾਮ ਨਹੀਂ ਜਪਦੇ ਉਹ ਮਰੇ ਹੀ ਹੋਏ ਨੇ, ਉਹਨਾਂ ਦਾ ਮਰਨ ਹੀ ਹੈ।
ਅਥਵਾ ਸੱਚਦਾਨੰਦ ਸਰੂਪ,
ਕਹਿੰਦੇ ਫਿਰ ਇਹ ਵੀ ਹੈ ਕਿ ਜੋ ਸਤ ਚੇਤਨ ਆਨੰਦ ਸਰੂਪ ਹੈ,
ਨੈ ਸਿਮਰਨ ਸੋ ਮਰਨ ਕਰੂਪ,
ਸਤ ਚੇਤਨ ਆਨੰਦ ਸਰੂਪ ਨੂੰ ਯਾਦ ਹੀ ਨਹੀਂ ਕੀਤਾ, ਉਹਨੂੰ ਸਿਮਰਿਆ ਹੀ ਨਹੀਂ, ਤੇ ਜਿਹੜੇ ਉਹਨੂੰ ਨਹੀਂ ਸਿਮਰਦੇ ਭਾਈ ਇਹੀ ਮਰਨ ਦਾ ਸਰੂਪ ਹੈ, ਇਹ ਮਰੇ ਹੀ ਹੋਏ ਨੇ, ਫਿਰ ਭਾਵੇਂ ਸਾਹ ਚੱਲਦੇ ਨੇ ਅੰਦਰ, ਵੇਖਣ ਨੂੰ ਜੀਵਦੇ ਜਾਗਦੇ ਨੇ ਬੰਦੇ, ਪਰ ਗੁਰਮਤਿ ਦੀ ਦ੍ਰਿਸ਼ਟੀ 'ਚ ਜੇ ਨਾਮ ਨਹੀਂ ਜਪਦੇ ਤੇ ਫਿਰ ਮਰੇ ਹੀ ਨੇ, ਫਿਰ ਮਰਿਆਂ ਦੇ ਤੁੱਲ ਹੀ ਨੇ। ਹਉਮੈ ਵਿੱਚ ਸਭ ਜਗਤ ਮੂਆ, ਮਰਦੋ ਮਰਦਾ ਜਾਏ, ਜਿੱਚਰ ਵਿੱਚ ਦਮ ਹੈ ਤਿੱਚਰ ਨਾ ਚੇਤਈ, ਕੇ ਕਰੇਗਾ ਅੱਗੇ ਜਾਏ। ਕਹਿੰਦੇ ਜਿੰਨੀ ਦੇਰ ਤੱਕ ਅੰਦਰ ਸਾਹ ਚੱਲਦੇ ਰਾਮ ਪਰਮੇਸ਼ਰ ਦਾ ਭਜਨ ਨਹੀਂ ਕਰਦਾ, ਦੱਸ ਓਏ ਬੰਦਿਆ ਅੱਗੇ ਜਾ ਕੇ ਕੀ ਕਰੇਗਾ, ਜਿੱਥੇ ਲੇਖਾ ਮੰਗਿਆ ਜਾਣਾ, ਜਿੱਥੇ ਤੇਰਾ ਹਿਸਾਬ ਕਿਤਾਬ ਹੋਣਾ, ਉੱਥੇ ਕੀ ਮੂੰਹ ਲੈ ਕੇ ਜਾਏਗਾ ਤੂੰ ਪਾਤਸ਼ਾਹ। ਇੱਥੇ ਭਾਈ ਦਇਆ ਸਿੰਘ ਸਾਹਿਬ ਜੀ ਕਹਿ ਰਹੇ ਹੈ ਕਿ ਜਿਹਨਾਂ ਨੂੰ ਸਤ ਚੇਤਨ ਆਨੰਦ ਸਰੂਪ ਭੁੱਲਿਆ ਹੋਇਆ, ਚੇਤੇ ਨਹੀਂ, ਉਹ ਮਰੇ ਹੀ ਹੋਏ ਹਨ।
ਜਨਮ,
ਹੁਣ ਜਨਮ ਕੀ ਹੈ? ਇੱਕ ਤਾਂ ਜਨਮ ਹੋਇਆ ਸਾਡਾ ਮਾਂ ਪਿਓ ਦੇ ਘਰ, ਪਰ ਇੱਕ ਜਨਮ ਅਸਲੀ ਜਨਮ ਹੈ, ਉਹ ਦੱਸਦੇ, ਉਹ ਹੈ ਸਤਿਗੁਰ ਕਹਿ ਜਨਮੇ ਗਵਨ ਮਿਟਾਇਆ, ਜਿਹੜਾ ਜਨਮ ਗੁਰੂ ਦੀ ਗੋਦ ਵਿੱਚੋਂ ਹੁੰਦਾ, ਜਿਹੜਾ ਜਨਮ ਗੁਰੂ ਦੇ ਸੀਨੇ 'ਚੋਂ ਹੁੰਦਾ, ਉਹ ਕਿਹੜਾ ਜਨਮ ਹੈ? ਦੱਸਦੇ ਹਨ,
ਸਤਨਾਮ ਲਿਵ ਅਹੰ ਬ੍ਰਹਮ ਅਸਮੀ,
ਜਦੋਂ ਤੁਹਾਡੀ ਸੱਚੇ ਨਾਮ ਨਾਲ ਲਿਵ ਲੱਗ ਗਈ ਤੇ ਅੰਦਰ ਬ੍ਰਹਮ ਦਾ ਗਿਆਨ ਪ੍ਰਗਟ ਹੋ ਗਿਆ, ਜਦੋਂ ਨਾਮ 'ਚ ਲਿਵ ਲੱਗੀ, ਨਾਮ ਦੀ ਕਮਾਈ ਕਰਦਿਆਂ ਕਰਦਿਆਂ ਅੰਦਰੋਂ ਇਹ ਗਿਆਨ ਪ੍ਰਗਟ ਹੋ ਗਿਆ ਕਿ ਮੈਂ ਬ੍ਰਹਮ ਦਾ ਸਰੂਪ ਹਾਂ, ਬ੍ਰਹਮ ਗਿਆਨ ਪ੍ਰਗਟ ਹੋ ਗਿਆ। ਹਾਂਜੀ,
ਇਸ ਵਿਦਿਆ ਕੀ ਉਤਪਤ ਜਨਮ,
ਜਦੋਂ ਬ੍ਰਹਮ ਗਿਆਨ ਅੰਦਰ ਪ੍ਰਗਟ ਹੋ ਗਿਆ, ਇਹਨੂੰ ਕਹਿੰਦੇ ਨੇ ਜਨਮ ਹੋ ਗਿਆ, ਆਇਆ ਜਨਮ। ਭਾਈ ਦਇਆ ਸਿੰਘ ਜੀ ਦਾ ਸਤਿਗੁਰਾਂ ਦੇ ਚਰਨਾਂ 'ਚ ਦੁਬਾਰਾ ਜਨਮ ਹੋਇਆ, ਜਦੋਂ ਅੰਮ੍ਰਿਤ ਛੱਕ ਕੇ ਹਟੇ, ਉਹ ਦੂਸਰਾ ਜਨਮ। ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਜਦੋਂ ਗੁਰੂ ਕਾ ਉਪਦੇਸ਼ ਸੁਣ ਕੇ ਅਸੀਂ ਉਹਦੀ ਕਮਾਈ ਕੀਤੀ, ਅੰਦਰ ਬ੍ਰਹਮ ਗਿਆਨ ਪ੍ਰਗਟ ਹੋਇਆ, ਜਿਸ ਦਿਨ ਬ੍ਰਹਮ ਗਿਆਨ ਪ੍ਰਗਟ ਹੋ ਗਿਆ ਉਸੇ ਦਿਨ ਹੀ ਸਾਡਾ ਜਨਮ ਹੋ ਗਿਆ। ਇਹ ਜਨਮ ਐਸਾ ਜਨਮ ਹੈ ਕਿ ਫਿਰ ਦੁਬਾਰਾ ਨਹੀਂ ਮਰਨਾ ਪੈਂਦਾ, ਦੁਬਾਰਾ ਨਹੀਂ ਜੰਮਣਾ ਪੈਂਦਾ। ਸਤਿਗੁਰ ਕਹਿ ਜਨਮੇ ਗਵਨ ਮਿਟਾਇਆ, ਜਿਹੜੇ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਜੰਮ ਪਏ, ਉਹਨਾਂ ਦਾ ਮੁੜ ਕੇ ਆਵਾਗੋਣ ਕੱਟਿਆ ਜਾਂਦਾ, ਉਹਨਾਂ ਨੂੰ ਦੁਬਾਰਾ ਜੰਮਣਾ ਮਰਨਾ ਨਹੀਂ ਪੈਂਦਾ, ਤੋ ਇਸ ਨੂੰ ਜਨਮ ਕਿਹਾ ਜਾਂਦਾ ਹੈ। ਹਾਂਜੀ,
ਬਿਖ ਅੰਮ੍ਰਿਤ,
ਹੁਣ ਜ਼ਹਿਰ ਕੀ ਹੈ ਤੇ ਅੰਮ੍ਰਿਤ ਕੀ ਹੈ? ਬਿਖ ਕਿਹਨੂੰ ਕਹਿੰਦੇ ਹੈ? ਬਿਖ ਨਾਮ ਜ਼ਹਿਰ ਦਾ, ਅੰਮ੍ਰਿਤ ਨਾਮ ਉਹ ਪ੍ਰਸਿੱਧ ਹੀ ਹੈ। ਦੋਨੇ ਕੀ ਨੇ ਉਹ ਦੱਸਦੇ ਭਾਈ ਦਇਆ ਸਿੰਘ ਜੀ।
ਹੋਵੇ ਸੰਸਾਰ ਕੀ ਪ੍ਰਾਪਤ ਜੋਏ,
ਜਿਹੜੀ ਇਹ ਸੰਸਾਰ ਦੀ ਸਾਨੂੰ ਪ੍ਰਾਪਤੀ ਹੋ ਰਹੀ ਹੈ, ਸੰਸਾਰ ਦੇ ਪਦਾਰਥ, ਸੰਸਾਰ ਦੀਆਂ ਵਸਤੂਆਂ, ਸੰਸਾਰ ਦੀਆਂ ਵਾਸ਼ਨਾਵਾਂ ਹਨ।
ਨਿਜ ਸਰੂਪ ਬਿਸਰੇ ਬਿਖ ਸੋਏ,
ਜਿਹਨਾਂ ਪਿੱਛੇ ਲੱਗ ਕੇ ਆਪਣਾ ਸਰੂਪ ਭੁੱਲ ਜਾਏ ਉਹਨੂੰ ਕਹਿੰਦੇ ਨੇ ਜ਼ਹਿਰ। ਜਾਂ ਮੋਟਾ ਜਿਹਾ ਪਰਿਭਾਸ਼ਾ ਇੱਦਾਂ ਸਮਝ ਲਈਏ ਵੀ ਉਹ ਕੰਮ, ਉਹ ਸੰਸਾਰ ਦੀਆਂ ਵਸਤੂਆਂ ਜਿਹਨਾਂ ਪਿੱਛੇ ਲੱਗ ਕੇ ਰੱਬ ਭੁੱਲ ਜਾਏ, ਉਹ ਹਰ ਇੱਕ ਚੀਜ਼ ਜ਼ਹਿਰ ਹੀ ਹੈ ਸਾਡੇ ਲਈ। ਜਿਹਨਾਂ ਕੰਮਾਂ ਨੂੰ ਕੀਤਿਆਂ, ਜਿਹਨਾਂ ਕਰਮਾਂ ਨੂੰ ਕੀਤਿਆਂ ਸਾਨੂੰ ਪਰਮੇਸ਼ਰ ਭੁੱਲ ਜਾਏ, ਉਹ ਸਾਰੇ ਕਰਮ ਵੀ ਜ਼ਹਿਰ ਹਨ। ਜਿਹਨਾਂ ਨਾਲ ਬੈਠ ਉੱਠ ਕੇ, ਚਾਹੇ ਉਹ ਸਾਡੇ ਰਿਸ਼ਤੇਦਾਰ ਨੇ, ਯਾਰ ਦੋਸਤ ਨੇ, ਸੱਜਣ ਮਿੱਤਰ ਨੇ, ਜੇ ਉਹਨਾਂ 'ਚ ਬੈਠ ਕੇ ਸਾਨੂੰ ਰੱਬ ਭੁੱਲ ਜਾਂਦਾ ਤੇ ਸਾਡੇ ਲਈ ਉਹ ਵੀ ਸਾਰੇ ਜ਼ਹਿਰ ਰੂਪ ਨੇ। ਹਾਂਜੀ,
ਹੋਏ ਜੋ ਗਿਆਨ ਤੇ ਸਫੁਰਨ ਸਵਰੂਪ,
ਕਹਿੰਦੇ ਜਿਹਨਾਂ ਦੇ ਮਿਲਦਿਆਂ ਤੁਹਾਨੂੰ ਗਿਆਨ ਦੀ ਪ੍ਰਾਪਤੀ ਹੋਵੇ, ਜਿਹਨਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸੇਈ, ਉਹ ਸਾਡੇ ਲਈ ਅੰਮ੍ਰਿਤ ਨੇ। ਜਿਸ ਕੰਮ ਨੂੰ ਕੀਤਿਆਂ ਰੱਬ ਚੇਤੇ ਆਵੇ ਉਹ ਅੰਮ੍ਰਿਤ ਹੈ। ਹੱਥ 'ਚ ਕੜਾ ਪਾਇਆ ਹੋਵੇ, ਵੇਖ ਕੇ ਸਤਿਗੁਰੂ ਚੇਤੇ ਆਉਂਦੇ ਹੈ, ਇਹ ਕੜਾ ਵੀ ਸਾਡੇ ਲਈ ਅੰਮ੍ਰਿਤ ਰੂਪ ਹੈ। ਗਾਤਰੇ ਸ਼੍ਰੀ ਸਾਹਿਬ ਪਾਈ ਹੋਵੇ, ਵੇਖ ਕੇ ਕਲਗੀਆਂ ਵਾਲੇ ਪਾਤਸ਼ਾਹ ਚੇਤੇ ਆਉਂਦੇ ਆ ਵੀ ਉਹਨਾਂ ਬਖਸ਼ੀਆਂ ਭਗਉਤੀਆਂ ਸਾਨੂੰ, ਸਾਡੇ ਲਈ ਇਹ ਸ਼੍ਰੀ ਸਾਹਿਬ ਵੀ ਅੰਮ੍ਰਿਤ ਰੂਪ ਹੈ। ਕੰਘਾ ਫੇਰਦਿਆਂ ਕੇਸਾਂ ਵਿੱਚ ਕਲਗੀਧਰ ਜੀ ਚੇਤੇ ਆਉਣ, ਸਾਡੇ ਲਈ ਇਹ ਕੰਘਾ ਤੇ ਕੇਸ ਵੀ ਗੁਰੂ ਖਾਲਸਾ ਜੀ, ਦਸਤਾਰ ਵੀ ਅੰਮ੍ਰਿਤ ਰੂਪ ਹੈ। ਜਿਨ੍ਹਾਂ ਕੰਮਾਂ ਨੂੰ ਕੀਤਿਆਂ ਪਰਮੇਸ਼ਰ ਚੇਤੇ ਆਉਂਦਾ, ਆਪਣਾ ਨਿੱਜ ਸਰੂਪ ਚੇਤੇ ਆਉਂਦਾ, ਉਹ ਹਰ ਇੱਕ ਚੀਜ਼ ਅੰਮ੍ਰਿਤ ਹੈ। ਇਹ ਬਿਖ ਤੇ ਅੰਮ੍ਰਿਤ ਦੀ ਪਰਿਭਾਸ਼ਾ ਦੱਸੀ ਹੈ। ਹਾਂਜੀ,
ਸੋਈ ਅੰਮ੍ਰਿਤ ਮੋਖ ਅਨੂਪ,
ਔਰ ਇਹੋ ਜਿਹਾ ਜਿਹੜਾ ਅੰਮ੍ਰਿਤ ਹੈ, ਅਨੂਪ ਮੁਕਤੀ ਨੂੰ ਦੇਣ ਵਾਲਾ ਅੰਮ੍ਰਿਤ ਹੈ। ਜਿਹੜੇ ਕੰਮਾਂ ਨੂੰ ਕੀਤਿਆਂ ਰੱਬ ਚੇਤੇ ਆਉਂਦਾ, ਉਹ ਸਾਰੇ ਕਰਮ ਫਿਰ ਮੁਕਤੀ ਦੇਣ ਦੇ ਅਧਿਕਾਰੀ ਨੇ, ਉਹਨਾਂ ਦੁਆਰਾ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਇਹ ਅੰਮ੍ਰਿਤ ਹੈ।
ਗੁਣ ਦੋਖ,
ਹੁਣ ਗੁਣ ਕੀ ਹੈ ਤੇ ਦੋਸ਼ ਕੀ ਨੇ, ਗੁਣ ਤੇ ਦੋਸ਼ ਬਾਰੇ ਦੱਸਣ ਲੱਗੇ ਨੇ। ਪਹਿਲਾਂ ਗੁਣਾਂ ਬਾਰੇ ਸੁਣੋ। ਹਾਂਜੀ,
ਬਿਨ ਵਿਵਹਾਰ ਆਤਮਾ ਦੇਖ,
ਆਤਮਾ ਚ ਕਿਸੇ ਵਿਵਹਾਰ ਨੂੰ ਨਾ ਵੇਖਣਾ, ਕਿਉਂਕਿ ਆਤਮਾ ਜਿਹੜੀ ਹੈ ਨਾ, ਉਹ ਨਿਰਾਵੈਵ ਹੈ। ਆਤਮਾ ਦਾ ਨਾ ਕੋਈ ਰੂਪ ਹੈ, ਨਾ ਰੰਗ ਹੈ, ਨਾ ਚਿੰਨ ਹੈ, ਨਾ ਵਰਣ ਹੈ। ਉਹਦੀਆਂ ਇੰਦਰੀਆਂ ਨਹੀਂ ਹਨ, ਗਿਆਨ ਇੰਦਰੀਆਂ ਕਰਮ ਇੰਦਰੀਆਂ ਤੋਂ ਰਹਿਤ ਹੈ ਆਤਮਾ, ਕਿਉਂਕਿ ਬ੍ਰਹਮ ਹੈ ਨਾ ਨਿਰਾਕਾਰ ਸਰੂਪ ਚ। ਉਹਦਾ ਕੋਈ ਵੀ ਉਹਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਵਿਵਹਾਰ ਨਾ ਵੇਖਣਾ।
ਇਹੀ ਵੱਡੋ ਗੁਣ ਸੁਮਤ ਪਰੇਖ,
ਇਹ ਹੈ ਸਭ ਤੋਂ ਵੱਡਾ ਗੁਣ ਕਿ ਆਤਮਾ ਵਿੱਚ ਨਾ ਜਨਮ, ਕਿਉਂਕਿ ਆਤਮਾ ਦਾ ਨਾ ਜਨਮ ਹੈ, ਨਾ ਮਰਨ ਹੈ, ਨਾ ਬੁੱਢੀ ਹੁੰਦੀ ਹੈ, ਨਾ ਜਵਾਨ ਹੁੰਦੀ ਹੈ, ਨਾ ਉਹ ਬਚਪਨ 'ਚ ਹੈ, ਨਾ ਉਹ ਇਸਤਰੀ ਆ, ਨਾ ਉਹ ਪੁਰਖ ਹੈ। ਏਦਾਂ ਆਤਮਾ ਨੂੰ ਵੇਖਣਾ, ਇਹਨੂੰ ਕਹਿੰਦੇ ਨੇ ਗੁਣ।
ਤਿਰਗੁਣ ਸਮੇਤ ਆਤਮਾ ਪਿਖੇ,
ਜਦੋਂ ਉਸੇ ਆਤਮਾ 'ਚ ਤਿੰਨੇ ਗੁਣ ਵੇਖਣ ਲੱਗ ਪੈਣਾ, ਵੀ ਰਜੋ ਗੁਣ, ਤਮੋ ਗੁਣ, ਸਤੋ ਗੁਣ ਵੇਖਣ ਲੱਗ ਪੈਣੇ।
ਵੱਡੋ ਦੋਖ ਗਿਆਨੀ ਇਹ ਲਖੇ,
ਗਿਆਨੀ ਲੋਕ ਇਹਨੂੰ ਵੱਡਾ ਦੋਸ਼ ਗਿਣਦੇ ਆ। ਇਹ ਸਭ ਤੋਂ ਵੱਡਾ ਦੋਸ਼ ਹੈ ਵੀ ਆਤਮਾ ਨੂੰ ਵਿਕਾਰੀ ਸਮਝਣਾ, ਆਤਮਾ ਨੂੰ ਤਿੰਨਾਂ ਗੁਣਾਂ 'ਚ ਵੇਖਣਾ ਕਿ ਤਿੰਨ ਗੁਣ ਆਤਮਾ ਦੇ ਵਿੱਚ ਨੇ। ਜਦੋਂ ਇੱਦਾਂ ਵੇਖਾਂਗੇ, ਇਹ ਸਭ ਤੋਂ ਵੱਡਾ ਦੋਸ਼ ਹੈ। ਜਦੋਂ ਆਤਮਾ ਨੂੰ ਇਹਨਾਂ ਸਾਰੇ ਦੋਸ਼ਾਂ ਤੋਂ ਰਹਿਤ, ਵਿਵਹਾਰ ਤੋਂ ਰਹਿਤ ਵੇਖਣਾ, ਉਹਨੂੰ ਕਹਿੰਦੇ ਨੇ ਗੁਣ। ਜਦੋਂ ਉਸੇ ਆਤਮਾ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦੀ ਕਲਪਨਾ ਕਰ ਲੈਣੀ, ਰਜੋ ਤਮੋ ਸਤੋ ਗੁਣ ਦੀ, ਇਹਨੂੰ ਕਹਿੰਦੇ ਨੇ ਸਭ ਤੋਂ ਵੱਡਾ ਦੋਸ਼। ਜਦੋਂ ਰੱਬ ਨੂੰ ਤੁਸੀਂ ਕਰਤਾ ਮੰਨਣ ਲੱਗ ਪਏ, ਜਿਹੜਾ ਨਿਰਾਕਾਰ ਹੈ ਉਹਨੂੰ ਕਰਤਾ ਮੰਨਣ ਲੱਗ ਪਏ, ਤਾਂ ਫਿਰ ਦੋਸ਼ ਹੈ ਉਹਦੇ 'ਚ। ਹਾਂਜੀ,
ਜਸ ਅਪ ਜਸ,
ਹੁਣ ਜਸ ਕੀ ਹੈ ਤੇ ਅਪ ਜਸ ਕੀ ਹੈ, ਦੋ ਚੀਜ਼ਾਂ ਨੇ, ਵਡਿਆਈ ਸੋਭਾ ਤੇ ਨਿੰਦਾ। ਜਸ ਹੋਣਾ ਤੇ ਅਪ ਜਸ ਹੋਣਾ, ਇਹ ਕੀ ਹੈ ਸੁਣੋ ਜੀ।
ਗਿਆਨ ਪਏ ਤੇ ਜੀਵਨ ਮੁਕਤ,
ਜਦੋਂ ਤੁਹਾਨੂੰ ਗਿਆਨ ਹੋ ਗਿਆ ਤੇ ਗਿਆਨ ਦੇ ਹੁੰਦਿਆਂ ਹੀ ਜੀਵਨ ਮੁਕਤ ਹੋ ਗਿਆ, ਕਿਉਂਕਿ ਗਿਆਨਵਾਨ ਜੀਵਨ ਮੁਕਤ ਹੋ ਜਾਂਦਾ। ਹਾਂਜੀ,
ਸੋ ਜਸ ਵਿਸਾਲ ਇਹੀ ਹੋਏ ਜੁਗਤ,
ਇਹ ਹੀ ਹੈ ਸਭ ਤੋਂ ਵੱਡਾ ਸੁਜਸ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਹੈ ਸੁਜਸ ਕਿ ਗਿਆਨ ਹੋਣ ਤੋਂ ਬਾਅਦ ਤੁਸੀਂ ਮੁਕਤ ਹੋ ਗਏ। ਇਹ ਸੁਜਸ ਨਹੀਂ ਵੀ ਚਾਰ ਬੰਦੇ ਕਹਿਣ ਫਲਾਣਾ ਬੜਾ ਵਧੀਆ, ਬੜਾ ਉਹਦਾ ਕੀ ਲਾਭ ਹੈ ਸਾਨੂੰ। ਜਿਹੜੇ ਲੋਕ ਸਾਡੀ ਵਡਿਆਈ ਕਰਨ, ਮੰਨ ਲਓ ਸਾਡੀ ਕੋਈ ਸੋਭਾ ਕਰੇ, ਠੰਡ ਲੱਗਿਆ ਉਹਦੇ ਕੱਪੜੇ ਬਣਾ ਲਾਂਗੇ ਆਪਾਂ, ਵੀ ਅੱਜ ਫਲਾਣੇ ਬੰਦੇ ਨੇ ਸਾਨੂੰ ਬੜੀ ਸੋਭਾ ਦੇ ਬੋਲ ਬੋਲੇ ਨੇ, ਅੱਜ ਕੰਬਲ ਨਹੀਂ ਲੈਣਾ, ਅੱਜ ਉਹਦੀਆਂ ਗੱਲਾਂ ਦਾ ਕੰਬਲ ਬਣਾ ਕੇ ਪਾਉਂਦੇ ਹਾਂ ਸਰੀਰ 'ਤੇ, ਠੰਡ ਹਟ ਜੂ, ਭੁੱਖ ਲੱਗੇ ਤਾਂ ਉਹਦੀ ਸੋਭਾ ਦੀਆਂ ਚਾਰ ਗੱਲਾਂ ਦੀਆਂ ਰੋਟੀਆਂ ਬਣਾ ਕੇ ਖਾ ਲਾਂਗੇ ਅਸੀਂ, ਕਿਹੜੇ ਕੰਮ ਦੀ ਆ ਉਹ। ਅਸਲ ਸੁਜਸ ਇਹ ਹੈ ਕਿ ਗਿਆਨ ਨੂੰ ਪ੍ਰਾਪਤ ਕਰਕੇ ਤੁਸੀਂ ਜੀਵਨ ਮੁਕਤ ਹੋ ਗਏ ਹੋ, ਇਹ ਸਭ ਤੋਂ ਵੱਡਾ ਸੁਜਸ ਹੈ। ਹਾਂਜੀ,
ਜੀਵਨ ਮੁਕਤ ਨਾ ਆਤਮ ਗਿਆਨ,
ਜਦੋਂ ਤੁਸੀਂ ਨਾ ਜੀਵਨ ਮੁਕਤ ਹੋਏ ਤੇ ਨਾ ਹੀ ਤੁਹਾਨੂੰ ਆਤਮਾ ਦਾ ਗਿਆਨ ਹੋਇਆ।
ਸੋਈ ਅਪਜਸ ਮੈਦ ਮਹਾਨ,
ਇਹ ਹੈ ਸਭ ਤੋਂ ਵੱਡਾ ਅਪਜਸ, ਇਹ ਵੱਡੇ ਤੋਂ ਵੱਡਾ ਅਪਜਸ ਹੈ ਵੀ ਜਦੋਂ ਤੁਸੀਂ ਜੀਵਨ ਮੁਕਤ ਵੀ ਨਹੀਂ ਹੋਏ, ਗਿਆਨ ਵੀ ਨਹੀਂ ਮਿਲਿਆ, ਏਦਾਂ ਹੀ ਸਾਰਾ ਜੀਵਨ ਬਤੀਤ ਕਰ ਦਿੱਤਾ, ਉਹਨੂੰ ਕਹਿੰਦੇ ਨੇ ਅਪਜਸ, ਅਪਮਾਨ, ਅਨਾਦਰ, ਇਹ ਸਭ ਤੋਂ ਵੱਡਾ ਅਨਾਦਰ ਹੈ। ਅੱਗੇ ਹੋਰ ਸਰੂਪ ਦੱਸੇ ਜਾ ਰਹੇ ਹਨ, ਉਹ ਆਪ ਜੀ ਰੋਗੀ ਕੌਣ ਹੈ, ਅਰੋਗੀ ਕੌਣ ਹੈ, ਧਨੀ ਕੌਣ ਹੈ, ਨਿਰਧਨੀ ਕੌਣ ਹੈ, ਪੰਚ ਕਰਮ ਕੀ ਹਨ, ਇਸੇ ਤਰ੍ਹਾਂ ਚਾਰ ਸਾਧਨ ਅੱਗੇ ਕਿਹੜੇ ਕਿਹੜੇ ਹਨ, ਉਹਨਾਂ ਦੀ ਵਿਚਾਰ ਅੱਗੇ ਚੱਲੇਗੀ। ਆਪ ਜੀ ਸਮੇਂ ਸਮੇਂ ਨਾਲ ਉਹ ਸਾਰੇ ਬਚਨ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਜਸ ਕਥਨ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦਬੁੱਧੀ ਤੇ ਸਮਰਥ ਪ੍ਰਦਾਨ ਕਰਨ।